ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ, ਮਾਲੀ ਛੱਡ ਕੇ ਤੁਰ ਗਿਆ ਬਾਗ ਸੁਣਾ, ਖੁਸ ਗਈ ਗੁਲਜ਼ਾਰ ਪੰਜਾਬੀਆਂ ਦੀ, ਵਾਲੀ ਪੰਜਾਂ ਦਰਿਆਵਾਂ ਦੇ ਜਾਣ ਮਗਰੋਂ ਲਈ ਕਿਸੇ ਨਾ ਸਾਰ ਪੰਜਾਬੀਆਂ ਦੀ, ਉਹ ਰਹਿ ਗਈ ਲਟਕਦੀ ਕਿਲੇ ਦੀ ਕੰਧ ਉੱਤੇ ਰੱਤ ਪੀਣੀ ਤਲਵਾਰ ਪੰਜਾਬੀਆਂ ਦੀ, ਸਿਰ ਤੋਂ ਤਾਜ ਦਲੀਪ ਦਿਓ ਨਹੀਂ ਲੱਥਾ, ਲੱਥ ਗਈ ਦਸਤਾਰ ਪੰਜਾਬੀਆਂ ਦੀ, ਪ੍ਰਤੀਕ ਬਣਾਈ ਸੀ ਜੋ ਨਲੂਏ, ਖੁਸ ਗਈ ਜਗੀਰ ਪੰਜਾਬੀਆਂ ਦੀ, ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ, ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ, ਉਹ ਸਾਕੀ ਛੱਡ ਕੇ ਤੁਰ ਗਿਆ ਮਹਿਫਲਾਂ ਨੂੰ ਉਤਰ ਗਿਆ ਸਰੂਰ ਪੰਜਾਬੀਆਂ ਦਾ, ਝੱਖੜ ਝੁੱਲਿਆ ਰੁੱਖਾਂ ਦੇ ਟਾਹਣ ਕੜਕੇ, ਕੱਚਾ ਝੜ ਗਿਆ ਬੂਰ ਪੰਜਾਬੀਆਂ ਦਾ, ਜਥੇਦਾਰ ਵਾਜੋਂ ਸਭ ਕੁਝ ਜਿੱਤ ਕੇ ਵੀ ਹੋਇਆ ਹੌਸਲਾ ਚੂਰ ਪੰਜਾਬੀਆਂ ਦਾ, ਢਲਿਆ ਨੂਰ ਪੰਜਾਬ ਦੇ ਮੁਖੜੇ ਤੋਂ ਖੁੱਸਾ ਜਦੋਂ ਕੋਹੇ ਨੂਰ ਪੰਜਾਬੀਆਂ ਦਾ, ਗੋਰੇ ਜਰੀ ਦੇ ਰਹੇ ਨਾ ਪਿੰਡਿਆਂ ਤੇ, ਰਹਿ ਗਈ ਲੱਖ ਤੇ ਲੀਰ ਪੰਜਾਬੀਆਂ ਦੀ, ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ, ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ, ਉਹ ਪਈਆਂ ਗੁੰਝਲਾਂ ਕਿਸੇ ਤੋਂ ਖੁੱਲੀਆਂ ਨਾ ਉਲਝੀ ਕਿਸ ਤਰ੍ਹਾਂ ਤਾਣੀ ਪੰਜਾਬੀਆਂ ਦੀ, ਪਾਟ ਜਾਣਗੇ ਕਾਲਜੇ ਪੱਥਰਾਂ ਦੇ ਸੁਣ ਕੇ ਦਰਦ ਕਹਾਣੀ ਪੰਜਾਬੀਆਂ ਦੀ, ਉਹ ਪਤਾ ਨਹੀਂ ਸੀ ਹੋਣੀ ਦੇ ਹੁਕਮ ਮੂਰੇ ਕੋਈ ਪੇਸ਼ ਨਹੀਂ ਜਾਣੀ ਪੰਜਾਬੀਆਂ ਦੀ, ਮੋਏ ਹੋਏ ਵੀ ਸ਼ੇਰ ਦੀ ਮੜੀ ਉੱਤੇ ਆ ਸਕੀ ਨਾ ਰਾਣੀ ਪੰਜਾਬੀਆਂ ਦੀ, ਫਿਰ ਜਾਗੇ ਭਾਗ ਬਦਸ਼ੀਆਂ ਬੰਦਿਆਂ ਦੇ, ਕਿਸਮਤ ਬਣੀ ਫਕੀਰ ਪੰਜਾਬੀਆਂ ਦੀ, ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ, ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ।
ਮੋਇਆ ਜਦੋਂ ਪੰਜਾਬ ਦਾ ਮਹਾਰਾਜਾ, ਮੋਇਆ ਜਦੋਂ ਪੰਜਾਬ ਦਾ ਮਹਾਰਾਜਾ, ਮੋਈ ਵੀਰਤਾ ਵੀਰ ਪੰਜਾਬੀਆਂ ਦੀ, ਇਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ, ਸੜ ਗਈ ਤਕਦੀਰ ਪੰਜਾਬੀਆਂ ਦੀ, ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ। ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਹੋਈ ਹੈ ਅਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਸਦਕੇ ਅੱਜ ਫਿਰ ਤੁਹਾਡੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ। ਮੇਰੇ ਨਾਲ ਵੀਰ ਸਾਹਿਬ ਸਿੰਘ ਜੀ ਮੇਜ਼ਬਾਨ ਹੋ ਗਏ ਨੇ, ਸੋ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਗੁਰਫਤਿਹ ਦੇ ਨਾਲ ਸਾਂਝ ਪਾਉਂਦੇ ਹਾਂ ਜੀ। ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਤੇ ਸਾਡਾ ਸਾਥ ਜਿਹੜਾ ਇਸੇ ਤਰ੍ਹਾਂ ਹੀ 7:30 ਵਜੇ ਤੱਕ ਰਹੇਗਾ। ਚੱਲਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਅੱਜ ਅਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਾਂਗੇ, ਕਿਉਂਕਿ 27 June 1849 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਕੇ ਸਦਾ ਲਈ ਇਸ ਜੱਗ ਤੋਂ ਕੂਚ ਕਰ ਗਿਆ। ਸੋ ਉਹ ਜਦੋਂ ਅਸੀਂ ਆਪਣੇ ਇਤਿਹਾਸ ਨੂੰ ਪੜ੍ਹਦੇ ਹਾਂ, ਜਦੋਂ ਲਾਹੌਰ ਦੇ ਉੱਤੇ ਸ਼ਾਹੀ ਦਰਬਾਰ ਅਤੇ ਸ਼ਾਹੀ ਜਿਹੜਾ ਸਾਡਾ ਸ਼ਾਨੋ ਸ਼ੌਕਤ ਹੈ, ਸਿੱਖ ਰਾਜ ਦੀ ਜਿਹੜੀ ਬੁਲੰਦੀਆਂ ਛੂੰਹਦੀ ਹੋਈ ਉਹ ਸੰਤ ਲੱਤ ਜਦੋਂ ਦੇਖਦੇ ਹਾਂ ਤਾਂ ਫਿਰ ਸਿੱਖ ਝੰਝੋੜਿਆ ਜਾਂਦਾ ਹੈ। ਸਿੱਖ ਦੇ ਆਮ ਮੁਹਾਰੇ ਦੀ ਨਿਕਲ ਆਉਂਦਾ ਹੈ ਕਿ ਸਾਡਾ ਜਿਹੜਾ ਉਹ ਰਾਜ ਸੀ ਉਹ ਦੁਨੀਆਂ ਦੇ ਉੱਤੋਂ ਖਤਮ ਹੋ ਗਿਆ, ਉਹ ਸਾਰਾ ਸੀਨ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ। ਸੋ ਅੱਜ ਕੋਸ਼ਿਸ਼ ਕਰਾਂਗੇ ਉਸ ਖਾਲਸਾ ਰਾਜ ਦੀ ਗੱਲ ਕਰਾਂਗੇ ਅਤੇ ਨਾਲ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਵਿਚਾਰਾਂ ਨੇ ਜਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਚੱਲਿਆ ਹੈ ਉਹ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਜੀ।
ਹਾਂਜੀ ਬਿਲਕੁਲ ਜੀ, ਜਿਹੜਾ ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ ਅਤੇ ਇਹ ਪੰਜਾਬ ਦੇ ਲਈ ਇਹ ਇੱਕ ਵੱਡਾ ਬੜਾ ਵੱਡਾ ਮੋੜ ਸੀ ਕਿਉਂਕਿ ਇਸ ਤੋਂ ਬਾਅਦ ਪੰਜਾਬ ਰਾਜ ਹੌਲੀ ਹੌਲੀ ਅੰਗਰੇਜ਼ ਹਕੂਮਤ ਦੇ ਬ੍ਰਿਟਿਸ਼ ਦੇ ਜਿਹੜੇ ਥੱਲੇ ਚਲਾ ਗਿਆ ਸੀ। ਇਸ ਤੋਂ ਪਹਿਲਾਂ ਪੰਜਾਬ 'ਚ ਪੰਜਾਬੀਆਂ ਦਾ ਆਪਣਾ ਰਾਜ ਹੁੰਦਾ ਸੀ। ਪੰਜਾਬ ਭਾਰਤ ਖਿੱਤੇ ਦੀ ਉਹ ਆਖਰੀ ਜਿਹੜਾ ਰਾਜ ਖਿੱਤਾ ਸੀਗਾ, ਆਖਰੀ ਸਟੇਟ ਸੀ ਜਿਹਦੇ ਵਿੱਚ ਜਿਹਦੇ 'ਤੇ ਬ੍ਰਿਟਿਸ਼ ਨੇ ਕਬਜ਼ਾ ਕੀਤਾ ਅਤੇ ਭਾਰਤ ਦੇ ਵਿੱਚ ਸਭ ਤੋਂ ਘੱਟ ਸਮਾਂ ਬ੍ਰਿਟਿਸ਼ ਦਾ ਰਾਜ ਪੰਜਾਬ ਦੇ ਉੱਤੇ ਰਿਹਾ ਕਿਉਂਕਿ ਬੜੀ ਛੇਤੀ ਹੀ ਪੰਜਾਬੀਆਂ ਨੇ ਫਿਰ ਆਜ਼ਾਦੀ ਲਈ ਜੱਦੋ ਜਹਿਦ ਸ਼ੁਰੂ ਕਰ ਦਿੱਤੀ ਸੀ। ਜੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਨੂੰ ਸਿੱਖ ਰਾਜ ਦੇ ਨਾਲ ਜੋੜ ਕੇ ਵੇਖਣਾ ਹੋਵੇ ਤਾਂ ਆਪਾਂ ਨੂੰ ਇਸ ਤੋਂ ਪਹਿਲਾਂ ਜਿਹੜਾ ਸਿੱਖ ਰਾਜ ਦਾ ਮੁੱਢ ਜਿਹੜਾ ਬੱਝਦਾ ਹੈ ਮਿਸਲਾਂ ਦੇ ਰੂਪ ਦੇ ਵਿੱਚ, ਅਤੇ ਉਸ ਤੋਂ ਵੀ ਪਿੱਛੇ ਜਾ ਕੇ ਅਸਲ ਦੇ ਵਿੱਚ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਪੰਜਾਬ ਦੇ ਉੱਤੇ ਰਾਜ ਕਾਇਮ ਕੀਤਾ, ਖਾਲਸਾਈ ਰਾਜ ਕਾਇਮ ਕੀਤਾ, ਜਦੋਂ ਵਾਕਈ ਇੱਕ ਝਲਕ ਜਿਹੀ ਮਿਲੀ ਕਿ ਆਮ ਲੋਕਾਂ ਨੂੰ ਜਿਹੜੇ ਖੇਤੀ ਕਰਦੇ ਸੀ ਉਹਨਾਂ ਨੂੰ ਜ਼ਮੀਨਾਂ ਜਾਇਦਾਦਾਂ ਮਿਲੀਆਂ, ਇਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਇਹ ਅਸਲ ਦੇ ਵਿੱਚ ਉਸ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਸ਼ਾਇਦ ਹੀ ਦੁਨੀਆਂ ਦੇ ਵਿੱਚ ਅਜਿਹਾ ਕੋਈ ਖਿੱਤਾ ਹੋਵੇਗਾ ਜਿੱਥੇ ਇਹੋ ਜਿਹਾ ਰਾਜ ਹੋਵੇਗਾ ਜਿੱਥੇ ਖੇਤੀ ਕਰਨ ਵਾਲਿਆਂ ਨੂੰ ਜਿਵੇਂ ਹਲ ਵਾਹਕ ਨੂੰ ਖੇਤਾਂ ਦੇ ਰਾਜੇ ਬਣਾ ਦਿੱਤਾ ਗਿਆ। ਅਸਲ ਦੇ ਵਿੱਚ ਇਹ ਰਾਜ ਸੀ ਆਮ ਲੋਕਾਂ ਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਮੇਂ, ਅਤੇ ਇਸੇ ਕਰਕੇ ਹੀ ਜਿਹੜੇ ਪੰਜਾਬ ਦੇ ਵਿੱਚ ਜ਼ਿਮੀਂਦਾਰ ਕੌਮ ਹੈ ਇਹ ਆਪਣਾ ਸਿਰ ਉੱਚਾ ਕਰਕੇ ਜਿਉਂ ਸਕਦੀ ਹੈ ਕਿਉਂਕਿ ਉਹਨਾਂ ਨੂੰ ਜ਼ਮੀਨਾਂ ਜਾਇਦਾਦਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਮੇਂ ਤੋਂ ਉਹਨਾਂ ਦੇ ਨਾਂ ਹੋਈਆਂ ਸੀ, ਅਤੇ ਜਿਹੜਾ ਉਸ ਤੋਂ ਪਹਿਲਾਂ ਜਿਹੜਾ ਪ੍ਰਬੰਧ ਚੱਲਿਆ ਆਉਂਦਾ ਸੀ ਰਾਜਵਾੜ ਸ਼ਾਹੀ ਜਾਂ ਹੋਰ ਜਿਹੜੀ ਪ੍ਰਥਾ ਸੀ ਉਹ ਸਾਰੀਆਂ ਖਤਮ ਕਰ ਦਿੱਤੀਆਂ ਗਈਆਂ ਸੀ। ਅਤੇ ਹੌਲੀ ਹੌਲੀ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਸੋਰੀ ਮਾਫ ਕਰਨਾ ਜੀ, ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਬਾਅਦ ਮਿਸਲਾਂ ਦਾ ਰਾਜ ਕਾਇਮ ਹੋਇਆ। ਅਤੇ ਮਿਸਲਾਂ ਦਾ ਰਾਜ ਜਿੱਥੇ ਇੱਕ ਪਾਸੇ ਬਹੁਤ ਵਧੀਆ ਸੀ, ਦੂਸਰੇ ਪਾਸੇ ਇੱਕ ਬਹੁਤ ਵੱਡੀ ਕਮੀ ਸੀ ਕਿ ਮਿਸਲਾਂ ਦੇ ਵਿੱਚ ਆਪਸ ਦੇ ਵਿੱਚ ਟਕਰਾਅ ਜਿਹੜਾ ਸ਼ੁਰੂ ਹੋ ਗਿਆ ਸੀ ਜਿਹੜਾ ਕੌਮ ਦੇ ਲਈ ਘਾਤਕ ਬਣਦਾ ਜਾ ਰਿਹਾ ਸੀ। ਭਰਾ ਮਾਰੂ ਜੰਗ ਮਿਸਲਾਂ ਦੇ ਵਿੱਚ ਸ਼ੁਰੂ ਹੋ ਚੁੱਕੀ ਸੀ ਅਤੇ ਉਹ ਭਰਾ ਮਾਰੂ ਜਿਹੜੀ ਜੰਗ ਹੈ ਉਸਦਾ ਅਸਰ ਆਮ ਲੋਕਾਂ ਦੇ ਉੱਤੇ ਵੀ ਪੈਣਾ ਸ਼ੁਰੂ ਹੋਇਆ ਅਤੇ ਲੋਕਾਂ ਨੇ ਹੌਲੀ ਹੌਲੀ ਜਿਹੜਾ ਮਿਸਲਾਂ ਦੇ ਰਾਜ ਤੋਂ ਬਾਹਰਲਾ ਕੋਈ ਪ੍ਰਬੰਧ ਚਾਹਿਆ ਅਤੇ ਇਸ ਚੀਜ਼ ਦਾ ਫਾਇਦਾ ਚੁੱਕਿਆ ਮਹਾਰਾਜਾ ਰਣਜੀਤ ਸਿੰਘ ਨੇ। ਉਸਨੇ ਜਿਹੜੀਆਂ ਮਿਸਲਾਂ ਨੂੰ ਇਕੱਠੇ ਕੀਤਾ ਅਤੇ ਇੱਕ ਸਾਂਝਾ ਰਾਜ ਕਾਇਮ ਕੀਤਾ ਅਤੇ ਇਹ ਹਜੇ ਤੱਕ ਇਸ ਉੱਤੇ ਆਪਾਂ ਹਲੇ ਵਿਚਾਰ ਚਰਚਾ ਕਰਨੀ ਬਣਦੀ ਹੈ ਕਿ ਕੀ ਮਿਸਲਾਂ ਦਾ ਰਾਜ ਨੂੰ ਇੱਕ ਝੰਡੇ ਦੇ ਥੱਲੇ ਲਿਆਉਣਾ ਠੀਕ ਸੀ ਜਾਂ ਮਿਸਲਾਂ ਆਪਣੇ ਤੌਰ 'ਤੇ ਜਿਵੇਂ ਰਾਜ ਕਰਦੀਆਂ ਸੀ ਕੀ ਉਹ ਸਹੀ ਸੀ। ਅਤੇ ਇਹ ਪਰ ਜੋ ਵੀ ਹੈ ਮਹਾਰਾਜਾ ਰਣਜੀਤ ਸਿੰਘ ਇਸ ਗੱਲ ਦੇ ਵਿੱਚ ਕਾਮਯਾਬ ਹੋ ਗਿਆ ਕਿ ਉਹ ਮਿਸਲਾਂ ਨੂੰ ਇਕੱਠੇ ਕਰਕੇ ਇੱਕ ਸਾਂਝਾ ਰਾਜ ਉਹਨੇ ਸਥਾਪਿਤ ਕੀਤਾ ਅਤੇ ਇਸ ਦੇ ਚੱਲਦਿਆਂ ਜਿਹੜਾ ਪੰਜਾਬ ਇੱਕ ਬਹੁਤ ਵੱਡਾ ਖਿੱਤਾ ਬਣ ਗਿਆ। ਅੱਜ ਵੀ ਜਦੋਂ ਜਿਹੜੀ ਲੱਦਾਖ ਦੇ ਵਿੱਚ ਚਾਈਨਾ ਦੇ ਨਾਲ ਭਾਰਤ ਦੀ ਜੋ ਚੱਲਦਾ ਯੁੱਧ ਚੱਲਦਾ ਆ, ਛੋਟੀਆਂ ਛੋਟੀਆਂ ਵਾਰਦਾਤਾਂ ਉੱਥੇ ਹੁੰਦੀਆਂ ਰਹਿੰਦੀਆਂ ਨੇ, ਉਹ ਅਕਸਰ ਹੀ ਜ਼ਿਕਰ ਕਰ ਜਾਂਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਇੱਥੇ ਸਿੱਖ ਕੌਮ ਦਾ ਰਾਜ ਹੋਇਆ ਕਰਦਾ ਸੀ। ਅਤੇ ਇਹ ਸਾਡੇ ਲਈ ਇੱਕ ਮਾਣ ਵਾਲੀ ਗੱਲ ਹੈ ਅਤੇ ਬਕਾਇਦਾ ਉਸ ਸਮੇਂ ਜਦੋਂ ਇਕੱਠੇ ਹੋ ਕੇ ਮਿਸਲਾਂ ਨੇ ਹੰਭਲਾ ਮਾਰਿਆ ਤਾਂ ਜਿਹੜਾ ਸਿੱਖ ਰਾਜ ਸੀ ਉਹ ਬਹੁਤ ਦੂਰ ਤੱਕ ਫੈਲ ਚੁੱਕਾ ਸੀ, ਕਾਬਲ ਕੰਧਾਰ ਤੋਂ ਲੈ ਕੇ ਲੱਦਾਖ ਤੋਂ ਲੈ ਕੇ ਇੱਧਰੋਂ ਸ਼ਾਇਦ ਦਿੱਲੀ ਤੱਕ ਵੀ ਇਸ ਇਹ ਪਹੁੰਚ ਚੁੱਕਾ ਸੀ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਇੱਕ ਸਾਂਝਾ ਰਾਜ ਤਾਂ ਜਿੱਥੇ ਕਾਇਮ ਕੀਤਾ, ਨਾਲ ਦੀ ਨਾਲ ਉਸ ਰਾਜ ਪ੍ਰਬੰਧ ਨੂੰ ਚਲਾਉਣ ਦਾ ਉਪਰਾਲਾ ਵੀ ਉਸਨੇ ਪੂਰਾ ਵਧੀਆ ਪੱਧਰ 'ਤੇ ਕੀਤਾ। ਪੰਜਾਬ ਰਾਜ ਦੀ ਆਪਣੀ ਕਰੰਸੀ ਸੀ, ਆਪਣਾ ਸਿੱਕਾ ਜਾਰੀ ਸੀ, ਆਪਣਾ ਉਹਨਾਂ ਦੀਆਂ ਮੋਹਰਾਂ ਸੀ, ਸਭ ਕੁਛ ਸੀ, ਇੱਕ ਖੁਸ਼ਹਾਲ ਰਾਜ ਸੀ ਪੰਜਾਬ ਰਾਜ, ਜਿਸ ਦੇ ਵਿੱਚ ਵਿਦੇਸ਼ਾਂ ਦੇ ਵਿੱਚੋਂ ਵੀ ਜਿਹੜੇ ਕੰਮ ਕਰਨ ਦੇ ਲਈ ਲੋਕ ਜਾਂਦੇ ਸੀ, ਜਿੱਦਾਂ ਆਪਾਂ ਅੱਜ ਕੱਲ੍ਹ ਯੂਰਪੀਅਨ ਕੰਟਰੀਜ਼ ਅਤੇ ਵੈਸਟਰਨ ਕੰਟਰੀਜ਼ ਅਤੇ ਇੱਥੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਆਉਂਦੇ ਹਾਂ, ਉਹ ਸਮਾਂ ਅਜਿਹਾ ਸੀ ਕਿ ਜੇ ਇਹੋ ਜਿਹੇ ਮੁਲਕਾਂ ਤੋਂ ਯੂਰਪ ਦੇ ਵਿੱਚੋਂ ਖਾਸ ਤੌਰ ਦੇ ਉੱਤੇ ਲੋਕ ਕੰਮ ਕਰਨ ਲਈ ਪੰਜਾਬ ਦੇ ਵਿੱਚ ਜਾਂਦੇ ਸੀ। ਇਸ ਗੱਲ ਦਾ ਸਬੂਤ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਫੌਜ ਸੀ ਉਸ ਦੇ ਵਿੱਚ ਕਈ ਜਨਰਲ ਜਿਹੜੇ ਉਹ ਸੀ ਉਹ ਯੂਰਪੀਅਨ ਸੀ ਤੇ ਬਹੁਤਾਤ ਦੇ ਵਿੱਚ ਜਿਹੜਾ ਖਾਸ ਤੌਰ ਦੇ ਉੱਤੇ ਜਿਹੜਾ ਪੰਜਾਬ ਰਾਜ ਦਾ ਜਿਹੜਾ ਯੂਰਪ ਵਾਲਾ ਪਾਸਾ ਆ ਮਿਡਲ ਈਸਟ ਵਾਲਾ ਪਾਸਾ ਆ ਉਸ ਦੇ ਵਿੱਚ ਜਿਹੜੇ ਲੋਕਾਂ ਦੀ ਜਿਹੜੀ ਜ਼ਿਆਦਾ ਜਿਹੜੇ ਜੋ ਉਹਨਾਂ ਦਾ ਕਲਚਰ ਸੱਭਿਅਤਾ ਕਹਿ ਲਓ ਉਹ ਜ਼ਿਆਦਾਤਰ ਯੂਰਪੀਅਨ ਦੇ ਨਾਲ ਵੀ ਜਾ ਕੇ ਮਿਲਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਗੱਲ ਦੇ ਲਈ ਉਹ ਬਿਲਕੁਲ ਪੂਰੀ ਤਰ੍ਹਾਂ ਉਹਨਾਂ ਨੇ ਇੱਕ ਰਾਜ ਕਾਇਮ ਕੀਤਾ ਸੀ ਤੇ ਰਾਜ ਪ੍ਰਬੰਧ ਉਹਨਾਂ ਦਾ ਬਹੁਤ ਵਧੀਆ ਸੀ ਤੇ ਸ਼ਾਇਦ ਉਹ ਉਸ ਸਮੇਂ ਦਾ ਇਹ ਇੱਕੋ ਇੱਕ ਰਾਜ ਸੀ ਜਦੋਂ ਕਿਸੇ ਨੂੰ ਫਾਂਸੀ ਨਹੀਂ ਸੀ ਦਿੱਤੀ ਗਈ ਕਿਉਂਕਿ ਨਿਆਂ ਪ੍ਰਬੰਧ ਇੰਨਾ ਵਧੀਆ ਤੇ ਸੁਚਾਰੂ ਢੰਗ ਨਾਲ ਚੱਲਦਾ ਸੀ ਕਿ ਕਿਸੇ ਨੂੰ ਫਾਂਸੀ ਦੇਣ ਦੀ ਲੋੜ ਨਹੀਂ ਸੀ ਪਈ ਪਰ ਦੂਸਰੇ ਪਾਸੇ ਜਿਵੇਂ ਨਾਲ ਦੀ ਨਾਲ ਜਿਹੜੀਆਂ ਕਮੀਆਂ ਵੀ ਚੱਲਦੀਆਂ ਹੁੰਦੀਆਂ ਨੇ ਬਕਾਇਦਾ ਉਸ ਰਾਜ ਦੇ ਵਿੱਚ ਕੁਝ ਕੁ ਕਮੀਆਂ ਵੀ ਸੀ ਜ਼ਿਆਦਾਤਰ ਕਮੀਆਂ ਜਿਹੜਾ ਸ਼ਾਹੀ ਘਰਾਨੇ ਨੂੰ ਲੈ ਕੇ ਜੋ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਨੂੰ ਲੈ ਕੇ ਜਿਹੜੀਆਂ ਉਹ ਕਮੀਆਂ ਸੀਗੀਆਂ ਉਹ ਜਿਵੇਂ ਖਾਸ ਸਿੱਖ ਕੌਮ ਨੂੰ ਇਸ ਗੱਲ ਦਾ ਹਮੇਸ਼ਾ ਗਿਲਾ ਰਹਿੰਦਾ ਹੈ ਕਿ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਿਹੜੀ ਪ੍ਰਥਾ ਸੀ ਸਰਬੱਤ ਖਾਲਸੇ ਦੀ ਉਸ ਨੂੰ ਖਤਮ ਕੀਤਾ ਗਿਆ ਉਹ ਇੱਕ ਅਜਿਹਾ ਮੌਕਾ ਹੁੰਦਾ ਸੀ ਸਰਬੱਤ ਖਾਲਸਾ ਜਿੱਥੇ ਸਾਰੀਆਂ ਮਿਸਲਾਂ ਆਪਣੀਆਂ ਆ ਕੇ ਜਿਹੜੇ ਮਤੇ ਰੱਖਦੀਆਂ ਸੀ ਤੇ ਉਸ ਦੇ ਉੱਤੇ ਸਾਂਝੇ ਫੈਸਲੇ ਲਏ ਜਾਂਦੇ ਸੀ ਤੇ ਹੌਲੀ ਹੌਲੀ ਜਿਹੜਾ ਰਾਜ ਪ੍ਰਬੰਧ ਸੀ ਉਹ ਇੱਕ ਪਰਿਵਾਰ ਵਾਲੇ ਪਾਸੇ ਜਾਣਾ ਸ਼ੁਰੂ ਹੋ ਗਿਆ ਬਜਾਏ ਕਿ ਸਮੁੱਚੀ ਕੌਮ ਦੀ ਜਿਹੜੀ ਪ੍ਰਤੀਨਿਧਤਾ ਕਰਦਾ ਉਸ ਤੋਂ ਪਾਸੇ ਜਾ ਕੇ ਉਹ ਇੱਕ ਪਰਿਵਾਰਸ਼ਾਹੀ ਵੱਲ ਵਧਣਾ ਸ਼ੁਰੂ ਹੋ ਗਿਆ ਤੇ ਇਸ ਕਰਕੇ ਜਿਹੜੇ ਬਹੁਤੇ ਜਰਨੈਲਾਂ ਨੇ ਵੀ ਜਿਹੜਾ ਉਹ ਉਸ ਵੱਲੋਂ ਮੁੱਖ ਮੋੜਨਾ ਸ਼ੁਰੂ ਕਰ ਦਿੱਤਾ ਤੇ ਆਪਾਂ ਦੇਖਦੇ ਹਾਂ ਕਿ ਕਿਵੇਂ ਜਿਹੜੇ ਵੱਡੇ ਵੱਡੇ ਜਰਨੈਲ ਹਰੀ ਸਿੰਘ ਨਲੂਆ ਤੇ ਅਕਾਲੀ ਫੂਲਾ ਸਿੰਘ ਜੀ ਵਰਗੇ ਉਹਨਾਂ ਨੂੰ ਜਿਹੜਾ ਪਾਸੇ ਕੀਤਾ ਗਿਆ ਤੇ ਹੌਲੀ ਹੌਲੀ ਜਿਹੜਾ ਸਿੱਖ ਰਾਜ ਦੇ ਉੱਤੇ ਜਿਹੜੇ ਜਿਹੜਾ ਰਾਜ ਪ੍ਰਬੰਧ ਸੀ ਉਸ ਦੇ ਵਿੱਚ ਉੱਤੇ ਡੋਗਰੇ ਕਾਇਮ ਹੋ ਗਏ ਤੇ ਡੋਗਰਿਆਂ ਦੇ ਕਾਇਮ ਹੋਣ ਦੇ ਨਾਲ ਅੰਗਰੇਜ਼ਾਂ ਦੇ ਲਈ ਇੱਕ ਰਾਹ ਖੁੱਲ੍ਹ ਗਿਆ ਉਹਨਾਂ ਨੂੰ ਉਹ ਮੋਹਰੇ ਮਿਲ ਗਏ ਜਿਹਨਾਂ ਦੇ ਰਾਹੀਂ ਪੰਜਾਬ ਦੇ ਰਾਜ ਨੂੰ ਖਤਮ ਕਰ ਸਕਦੇ ਸੀ ਤੇ ਡੋਗਰਿਆਂ ਨੇ ਬੜੀ ਵਧੀਆ ਭੂਮਿਕਾ ਨਿਭਾਈ ਸਿੱਖ ਰਾਜ ਨੂੰ ਖਤਮ ਕਰਨ ਦੇ ਲਈ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਅੰਤਕਾਲ ਦੇ ਸਮੇਂ ਜਿਹੜੇ ਜੋ ਜਿੰਨੀਆਂ ਵੀ ਆਪਾਂ ਨੂੰ ਲਿਖਤਾਂ ਮਿਲਦੀਆਂ ਨੇ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਦੀ ਸਿੱਖ ਰਾਜ ਕਿਵੇਂ ਗਿਆ ਤੇ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਉਸ ਸਮੇਂ ਦੇ ਉੱਤੇ ਆਰਟੀਕਲ ਲਿਖੇ ਗਏ ਉਸ ਦੇ ਵਿੱਚ ਬਕਾਇਦਾ ਸਿੱਧ ਹੁੰਦਾ ਹੈ ਕਿ ਡੋਗਰੇ ਉਸ ਸਮੇਂ ਆਪਣੀ ਬਹੁਤ ਵੱਡੀ ਪਕੜ ਬਣਾ ਚੁੱਕੇ ਸੀ ਤੇ ਜਦੋਂ ਮਹਾਰਾਜਾ ਉਹ ਸਮੇਂ ਇਸ ਸਮੇਂ ਦਾ ਇੰਤਜ਼ਾਰ ਕਰ ਰਹੇ ਸੀ ਕਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ ਹੋਵੇ ਤੇ ਉਹ ਆਪਣਾ ਜੋ ਕਬਜ਼ਾ ਹੈ ਪੰਜਾਬ ਦੇ ਉੱਤੇ ਕਰ ਸਕਣ ਹੋ ਸਕਦਾ ਹੈ ਕਿ ਅੰਗਰੇਜ਼ ਹਕੂਮਤ ਨੇ ਉਹਨਾਂ ਨੂੰ ਇਹ ਕੁਛ ਇੱਕ ਬੁਰਕੀ ਵੀ ਪਾਈ ਹੋਵੇ ਕਿ ਤੁਹਾਨੂੰ ਅਸੀਂ ਰਾਜ ਪ੍ਰਬੰਧ ਪੰਜਾਬ ਦਾ ਦੇਵਾਂਗੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਦੇਹਾਂਤ ਹੁੰਦਾ ਆ ਤਾਂ ਉਸ ਤੋਂ ਬੜੀ ਛੇਤੀ ਹੀ ਜਿਹੜੀ ਡੋਗਰਿਆਂ ਨੇ ਜਿਹੜੀਆਂ ਆਪਣੀਆਂ ਚਾਲਾਂ ਜਿਹੜੀਆਂ ਉਸ ਉਹਨਾਂ ਨੂੰ ਤੂਲ ਦੇਣਾ ਸ਼ੁਰੂ ਕਰ ਦਿੱਤਾ ਤੇ ਹੌਲੀ ਹੌਲੀ ਜਿਹੜਾ ਅੰਗਰੇਜ਼ ਹਕੂਮਤ ਨੂੰ ਉਕਸਾਉਣਾ ਸ਼ੁਰੂ ਕਰ ਦਿੱਤਾ ਕਿ ਹਮਲਾ ਜਿਹੜਾ ਸਿੱਖ ਰਾਜ ਦੇ ਉੱਤੇ ਕੀਤਾ ਜਾਵੇ ਭਾਵੇਂ ਕਿ ਉਸ ਸਮੇਂ ਸ਼ਾਮ ਸਿੰਘ ਜੀ ਅਟਾਰੀ ਵਰਗੇ ਜਿਹੜੇ ਜਰਨੈਲ ਬਚੇ ਸੀ ਪਰ ਇੱਕ ਦੋ ਜਰਨੈਲ ਉੱਥੇ ਕੁਛ ਨਹੀਂ ਸੀ ਕਰ ਸਕਦੇ ਕਿਉਂਕਿ ਬਹੁਤਾਤ ਦੇ ਵਿੱਚ ਕਦਾਰਾਂ ਦਾ ਕਬਜ਼ਾ ਜਿਹੜਾ ਪੰਜਾਬ ਦੇ ਉੱਤੇ ਹੋ ਚੁੱਕਾ ਸੀ ਤੇ ਹੌਲੀ ਹੌਲੀ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਮਿਲ ਕੇ ਜਿਹੜਾ ਇਹ ਰਾਜ ਭਾਗ ਖਤਮ ਕੀਤਾ
ਹਾਂਜੀ ਜੇਕਰ ਆਪਾਂ ਉਸ ਖਾਲਸਾ ਰਾਜ ਦੀ ਗੱਲ ਕਰਦੇ ਹਾਂ ਜਾਂ ਉਸ ਮਹਾਰਾਜਾ ਰਣਜੀਤ ਸਿੰਘ ਦੇ ਜਿਹੜਾ ਇੱਕ ਮਿਸਲਾਂ ਦੇ ਵਿੱਚੋਂ ਨਿਕਲਿਆ ਹੋਇਆ ਰਾਜ ਸੀ ਤੇ ਜਦੋਂ ਵੀ ਸ਼ਾਮ ਨੂੰ ਲਾਹੌਰ ਦੇ ਵਿੱਚ ਅਕਸਰ ਹੀ ਕਿਹਾ ਜਾਂਦਾ ਸੀ ਵੀ ਜਦੋਂ ਵੀ ਲਾਹੌਰ ਦੇ ਵਿੱਚ ਸਿੰਘ ਇਕੱਠੇ ਹੋ ਕੇ ਉਸ ਲਾਹੌਰ ਦੀਆਂ ਗਲੀਆਂ ਦੇ ਵਿੱਚ ਦੀ ਗੁਜ਼ਰਦੇ ਸਨ ਤੇ ਉਹ ਆ ਮਹਾਰੇ ਹੀ ਉਹ ਮਹਾਰਾਜੇ ਦੇ ਦਰਬਾਰ ਵੱਲੋਂ ਆਉਂਦੇ ਤੇ ਇੱਟਾਂ ਮਾਰ ਕੇ ਜਾਂਦੇ ਉਹਦਾ ਕਾਰਨ ਇਹ ਸੀ ਕਿ ਇਸ ਨੂੰ ਪਤਾ ਰਹੇ ਕਿ ਇਹ ਜਿਹੜਾ ਰਾਜ ਹੈ ਇਹ ਜਿਹੜਾ ਖਾਲਸਾ ਰਾਜ ਹੈ ਇਹ ਤੇਰਾ ਆਪਣਾ ਰਾਜ ਨਹੀਂ ਹੈ ਇਹ ਖਾਲਸੇ ਦਾ ਰਾਜ ਹੈ ਸੋ ਇਸ ਦੇ ਨਾਲ ਹੀ ਇੱਕ ਚੰਗੀ ਜਿਹੜੀ ਹੈ ਤੇ ਉਹਦੇ ਨਾਲ ਜਦੋਂ ਹੋਰ ਦੇਖਦੇ ਹਾਂ ਕਿ ਉਹ ਖਾਲਸਾ ਰਾਜ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਜਨਤਾ ਨੂੰ ਜਿੱਥੇ ਪਬਲਿਕ ਨੂੰ ਆਮ ਜਿਹੜੀਆਂ ਆ ਉਹਨਾਂ ਦੀ ਪ੍ਰੋਪਰ ਤੌਰ ਦੇ ਉੱਤੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਰੁਜ਼ਗਾਰ ਵੀ ਦਿੱਤਾ ਤੇ ਉਹਨਾਂ ਨੂੰ ਜਿਵੇਂ ਸਹੀ ਮਹਿਨਿਆਂ ਦੇ ਵਿੱਚ ਰਾਜਾ ਜਿਹੜਾ ਹੁੰਦਾ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਆਪਣੀ ਪਰਜਾ ਦੀ ਦੇਖਭਾਲ ਕਰਦਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਨੇ ਬਾਖੂਬੀ ਨਿਭਾਈ ਤੇ ਸੱਚੇ ਸੁੱਚੇ ਸਿੱਖ ਹੋਣ ਦੇ ਨਾਤੇ ਉਹਨਾਂ ਨੇ ਐਮ ਏ ਨੀ ਕਾਬਲ ਕੰਧਾਰ ਤੱਕ ਤੇ ਨਾਲ ਉੱਧਰ ਲੇਹ ਲਦਾਖ ਤੱਕ ਜਿਹੜਾ ਖਾਲਸਾ ਰਾਜ ਰਾਜ ਕਾਇਮ ਕੀਤਾ ਜਿਹਦੇ ਵਿੱਚ ਉਹਨਾਂ ਵੱਲੋਂ ਜਰਨੈਲ ਜ਼ੋਰਾਵਰ ਸਿੰਘ ਜਿਹਨੇ ਲਦਾਖ ਦੇ ਉੱਪਰਲੇ ਪਾਸੇ ਜਾ ਕੇ ਸ਼ਹੀਦੀ ਪਾਈ ਚਾਈਨੀਜ਼ ਲੋਕਾਂ ਦੇ ਨਾਲ ਚੀਨੀਆਂ ਦੇ ਨਾਲ ਲੜਦਿਆਂ ਹੋਇਆ ਇੱਥੇ ਹੀ ਸਾਨੂੰ ਹੋਰ ਵੀ ਉਸ ਖਾਲਸਾ ਰਾਜ ਦੇ ਵਿੱਚੋਂ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ ਜਿਵੇਂ ਇੱਕ ਜਿਹੜੀ ਕਿ ਆਮ ਹੀ ਅਸੀਂ ਸਕੂਲਾਂ ਦੇ ਵਿੱਚ ਪੜ੍ਹਦੇ ਸਾਂ ਕਿ ਉਹ ਜਿਹੜੀ ਆ ਕੋਈ ਰਾਸ਼ਨ ਲੈਣ ਦੇ ਲਈ ਇੱਕ ਜਿਹੜੀ ਆ ਬਜ਼ੁਰਗ ਆ ਉਹ ਆ ਜਾਂਦੇ ਆ ਮਹਾਰਾਜਾ ਦੇ ਦਰਬਾਰ ਦੇ ਵਿੱਚ ਅਤੇ ਉਹ ਫਿਰ ਸਹਿ ਸੁਭਾਅ ਹੀ ਲਾਲਚ ਕਰ ਜਾਂਦੇ ਆ ਅਤੇ ਜਦੋਂ ਉਹ ਪੰਡ ਜਿਹੜੀ ਹੈ ਉਹ ਚੁੱਕੀ ਨਹੀਂ ਜਾਂਦੀ ਅਤੇ ਮਹਾਰਾਜਾ ਰਣਜੀਤ ਸਿੰਘ ਆਪਣੇ ਸਿਰ ਦੇ ਉੱਤੇ ਉਹ ਪੰਡ ਚੱਕ ਕੇ ਉਸ ਦੇ ਘਰ ਛੱਡ ਕੇ ਆਉਂਦਾ ਹੈ ਸੋ ਇੱਥੋਂ ਇਹ ਪਤਾ ਲੱਗਦਾ ਕਿ ਉਹ ਕਿੰਨਾ ਆਪਣੇ ਲੋਕਾਂ ਪ੍ਰਤੀ ਕਿੰਨਾ ਆਪਣੀ ਅਮਾਮ ਪ੍ਰਤੀ ਕਿੰਨਾ ਆਪਣੀ ਰਿਆਸਤ ਪ੍ਰਤੀ ਉਹ ਕੰਮ ਕਰਨਾ ਚਾਹੁੰਦਾ ਸੀ ਅਤੇ ਇਸ ਦੇ ਨਾਲ ਹੀ ਜੇਕਰ ਜਦੋਂ ਅਸੀਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ 27 ਜੂਨ 1849 ਨੂੰ ਉਸ ਤੋਂ ਬਾਅਦ ਜੋ ਸਿੱਖ ਰਾਜ ਦੀਆਂ ਜੜ੍ਹਾਂ ਦੇ ਵਿੱਚ ਤੇਲ ਪਿਆ ਭਾਵੇਂ ਆਖਰੀ ਸਾਹ ਤੱਕ ਜਿਹੜੇ ਉਹਦੇ ਵਜ਼ੀਰ ਸਨ ਮਹਾਰਾਜਾ ਰਣਜੀਤ ਸਿੰਘ ਦੇ ਕੋਲੋਂ ਆਪਣੀਆਂ ਜਿਹੜੀਆਂ ਉਹ ਹਦਾਇਤਾਂ ਲੈਂਦੇ ਰਹੇ ਉਹਦੇ ਤੋਂ ਪੁੱਛ ਕੇ ਕੰਮ ਕਰਦੇ ਰਹੇ ਪਰ ਉਹ ਇੱਕ ਦਿਖਾਵਾ ਸੀ ਉਹ ਇੱਕ ਛਲ ਸੀ ਕੌਮ ਦੇ ਨਾਲ ਅਤੇ ਉਹਦੇ ਵਿੱਚੋਂ ਡੋਗਰਿਆਂ ਨੇ ਅੰਗਰੇਜ਼ਾਂ ਦੇ ਨਾਲ ਸੰਧੀ ਕਰ ਲਈ ਸੀ ਅਤੇ ਜਿਹੜੀ ਵੀਰ ਸਾਹਿਬ ਸਿੰਘ ਜੀ ਹੁਣੀ ਸ਼ਾਮ ਸਿੰਘ ਅਟਾਰੀ ਵਾਲੇ ਜਰਨੈਲ ਦੀ ਗੱਲ ਕਰਕੇ ਗਏ ਨੇ ਜੇਕਰ ਉਸ ਲੜਾਈ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਵੀ ਸ਼ਾਹ ਮੁਹੰਮਦ ਜਿਹੜਾ ਉਹ ਬੜਾ ਬਾਖੂਬੀ ਲਿਖਦਾ ਹੈ ਕਿ ਉਹ ਸੱਚੀ ਕਹਿੰਦਾ ਕਿ ਇਹਨਾਂ ਡੋਗਰਿਆਂ ਨੇ ਹੀ ਤਾਂ ਜਿਹੜਾ ਉਹਦੇ ਵਿੱਚੋਂ ਸਾਨੂੰ ਇੱਕ ਤੱਥ ਜ਼ਰੂਰ ਸਾਹਮਣੇ ਆ ਜਾਂਦਾ ਕਿ ਡੋਗਰਿਆਂ ਨੇ ਬਰੂਦ ਦੀ ਥਾਂ ਦੇ ਉੱਤੇ ਸਰੋਂ ਭਰ ਭਰ ਕੇ ਉਹ ਉੱਥੇ ਜਿਹੜਾ ਉਹ ਪ੍ਰੋਵਾਈਡ ਕੀਤਾ ਜਿਹੜਾ ਬਰੂਦ ਦੀ ਥਾਂ ਦੇ ਉੱਤੇ ਜਿਹੜੀ ਬੈਕਅਪ ਸੀ ਫੌਜ ਨੂੰ ਅਤੇ ਉਹਦੇ ਨਾਲ ਹੀ ਪਰ ਫਿਰ ਵੀ ਫਰੰਗੀਆਂ ਦੇ ਦੰਦ ਇਹੋ ਜਿਹੇ ਖੱਟੇ ਕੀਤੇ ਸ਼ਾਮ ਸਿੰਘ ਅਟਾਰੀ ਬੁੱਢੇ ਜਰਨੈਲ ਦੇ ਨਾ ਉਹਦੇ ਕਮਾਨ ਦੇ ਥੱਲੇ ਕਿ ਗੋਰਿਆਂ ਨੂੰ ਭੱਜਦਿਆਂ ਹੋਇਆ ਰਾਹ ਨਹੀਂ ਸੀ ਲੱਭਦਾ ਉਹ ਕਹਿੰਦਾ ਆਈਆਂ ਪਲਟਣਾ ਬੀੜ ਕੇ ਤੋਪਖਾਨੇ ਠੀਕ ਹੈ ਜੀ ਅਤੇ ਇਹੋ ਜਿਹੀ ਜਿਹੜੀ ਜੰਗ ਦੀ ਜਿਹੜੀ ਲੜਾਈ ਹੈ ਜੇਕਰ ਆਪਾਂ ਜੂਨ 1984 ਨੂੰ ਦੇਖਦੇ ਹਾਂ ਉਦੋਂ ਵੀ ਇਹੋ ਜਿਹਾ ਘੱਲੂ ਘਾਰਾ ਜਾਂ ਇਹੋ ਜਿਹੀ ਲੜਾਈ ਜਿਹੜੀ ਸਾਨੂੰ ਦੇਖਣ ਨੂੰ ਮਿਲਦੀ ਹੈ ਘਮਸਾਨ ਦਾ ਯੁੱਧ ਹੁੰਦਾ ਹੈ ਸੇਮ ਉਹ ਜਿਹੜੀ ਹੈ ਉਹ ਲੜਾਈ ਜਿਹੜੀ ਹੈ ਸਭਰਾਵਾਂ ਦੇ ਮੈਦਾਨ ਦੇ ਵਿੱਚ ਲੜੀ ਜਾਂਦੀ ਹੈ ਅਤੇ ਉੱਥੇ ਵੀ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜਾ ਸ਼ਾਮ ਸਿੰਘ ਅਟਾਰੀ ਅਤੇ ਖਾਲਸਾ ਰਾਜ ਦਾ ਜਿਹੜਾ ਜਰਨੈਲ ਬੁੱਢਾ ਜਰਨੈਲ ਲੜਿਆ ਹੈ ਅਤੇ ਜੇਕਰ ਦੂਜੇ ਪਾਸੇ ਉਸ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਔਲਾਦਾਂ ਖੜਕ ਸਿੰਘ ਜਾਂ ਹੋਰ ਜਿਹੜੇ ਉਹਦੇ ਨੇ ਉਹਨਾਂ ਨੂੰ ਜਦੋਂ ਦੇਖਦੇ ਹਾਂ ਤੇ ਬਹੁਤ ਹੀ ਜਿਹੜਾ ਇੱਕ ਦਰਦਨਾਕ ਜਿਹੜਾ ਸੀਨ ਜਿਹੜਾ ਸਾਡੇ ਸਾਹਮਣੇ ਆਉਂਦਾ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜੀਆਂ ਉਹ ਛੱਤਾਂ ਸਿੱਟ ਸਿੱਟ ਕੇ ਦੇੜੀਆਂ ਦੀਆਂ ਜਿਹੜੀਆਂ ਲਟਾਨਾਂ ਸਿੱਟ ਸਿੱਟ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਮਾਰਿਆ ਗਿਆ ਅਤੇ ਖੜਕ ਸਿੰਘ ਨੂੰ ਤਾਂ ਬਹੁਤ ਚਿਰ ਜਿਹੜਾ ਹੈ ਮੰਜੇ 'ਤੇ ਰੱਖੀ ਛੱਡਿਆ ਅਤੇ ਡੋਗਰੇ ਨੇ ਤਾਂ ਕਿਸੇ ਨੂੰ ਨੇੜੇ ਵੀ ਨਹੀਂ ਆਉਣ ਦਿੱਤਾ ਅਤੇ ਪਰ ਜੇਕਰ ਜਰਨੈਲਾਂ ਦੀ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਦੌਰਾਨ ਹਰੀ ਸਿੰਘ ਨਲੂਆ ਕਿਤੋਂ ਭੁੱਲਿਆ ਹੈ ਬਾਬਾ ਅਕਾਲੀ ਫੂਲਾ ਸਿੰਘ ਕਿਤੋਂ ਭੁੱਲਿਆ ਹੈ ਅਤੇ ਫਿਰ ਇੱਕ ਹੋਰ ਇਤਿਹਾਸਿਕ ਘਟਨਾ ਹੈ ਕਹਿੰਦੇ ਵੀ ਮਹਾਰਾਜੇ ਨੇ ਆਪਣੇ ਵਜ਼ੀਰਾਂ ਦੇ ਨਾਲ ਆਪਣੇ ਆਹਲਕਾਰਾਂ ਦੇ ਨਾਲ ਇਹ ਸਲਾਹ ਮਸ਼ਵਰਾ ਜਿਹੜਾ ਕੀਤਾ ਹੈ ਕਿ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਕੁਝ ਨਾ ਕੁਝ ਭੇਟ ਕਰਨਾ ਹੈ ਕਹਿੰਦੇ ਵੀ 2-3 ਵਾਰੀ ਪਲੇਟ ਲਿਖੀ ਗਈ ਕੋਈ ਕੁਛ ਲਿਖ ਕੇ ਲਿਆ ਕੋਈ ਕੁਛ ਲਿਖ ਕੇ ਲਿਆ ਅਤੇ ਆਖਰ ਦੇ ਵਿੱਚ ਇੱਕ ਜਿਹੜੀ ਸੇਵਾ ਜਿਹੜੀ ਇਹ ਕੀਤੀ ਗਈ ਸੀ ਕਿ ਜਿਹੜੀ ਸੋਨੇ ਦੀ ਸੇਵਾ ਹੈ ਦਰਬਾਰ ਸਾਹਿਬ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਹੈ ਖਾਲਸਾ ਰਾਜ ਦੇ ਪੈਰੋਕਾਰਾਂ ਨੇ ਕਰਵਾਈ ਹੈ ਇਹ ਗੱਲ ਵੱਖਰੀ ਹੈ ਕਿ ਅੱਜ ਉਹ ਨਿਸ਼ਾਨੀਆਂ ਜਿਹੜੀਆਂ ਸਨ ਉਹ ਵੀ ਸਾਡੀ ਨਲਾਇਕੀਆਂ ਨੇ ਖਤਮ ਕਰ ਦਿੱਤੀਆਂ ਨੇ ਅੱਜ ਤਾਂ ਅਸੀਂ ਪੂਰਾ ਦਰਬਾਰ ਸਾਹਿਬ ਦੀ ਬਿਲਡਿੰਗ ਨੂੰ ਪੂਰੀ ਇਮਾਰਤ ਨੂੰ ਹੀ ਸੋਨੇ ਦੇ ਨਾਲ ਮੜ ਦਿੱਤਾ ਹੈ ਪਰ ਮਹਾਰਾਜਾ ਰਣਜੀਤ ਸਿੰਘ ਨੇ ਸਿਰਫ ਉੱਪਰਲਾ ਹਿੱਸਾ ਜਿਹੜਾ ਸੀ ਉਹ ਉਹਦੇ ਤੇ ਸਿਰਫ ਮੀਨਾਕਾਰੀ ਕਰਵਾਈ ਸੀ ਦੇਖਣਾ ਸਾਨੂੰ ਇਹ ਪੈਣਾ ਕਿ ਸਾਡੇ ਸਾਡੇ ਵਿੱਚ ਕਿੱਦਾਂ ਕਿਸ ਤਰੀਕੇ ਦੇ ਨਾਲ ਅੱਜ ਵੀ ਅੱਜ ਕਈ ਬੰਦੇ ਸਾਨੂੰ ਕਹਿੰਦੇ ਆ ਜਾਂ ਮੈਸੇਜ ਰਾਹੀਂ ਜਾਂ ਮਿਲਦੇ ਆ ਜਾਂ ਗੱਲ ਕਰਦੇ ਆ ਉਹ ਇੱਕੋ ਹੀ ਗੱਲ ਕਹਿੰਦੇ ਆ ਵੀ ਤੁਸੀਂ ਇਹੋ ਜਿਹੀਆਂ ਗੱਲਾਂ ਨਾ ਕਰੋ ਜਾਂ ਇਹ ਨਾ ਕਰੋ ਪਰ ਮੇਰਾ ਇੱਕ ਹੀ ਹੈ ਕਿ ਸਾਡੇ ਤੋਂ ਸਾਡਾ ਰਾਜਾ ਖੋਇਆ ਜਾ ਰਿਹਾ ਸਾਡੇ ਤੋਂ ਸਾਡੇ ਜਰਨੈਲ ਖੋਏ ਜਾ ਰਹੇ ਆ ਸ਼ਾਮ ਸਿੰਘ ਅਟਾਰੀ ਵਰਗੇ ਹਰੀ ਸਿੰਘ ਨਲੂਏ ਵਰਗੇ ਤੇ ਹੋਰ ਵੀ ਅਹਿਲਕਾਰ ਜਿਹੜੇ ਆ ਜਿਹੜੇ ਗਦਾਰ ਆ ਜਿਹੜੇ ਉਸ ਟਾਈਮ ਜਿਹਨਾਂ ਨੇ ਸਿੱਖ ਕੌਮ ਦੀਆਂ ਜੜ੍ਹਾਂ ਦੇ ਵਿੱਚ ਤੇਲ ਪਾ ਕੇ ਗਦਾਰੀ ਕੀਤੀ ਅੰਗਰੇਜ਼ਾਂ ਨਾਲ ਜਿਹੜੇ ਜਾ ਬੈਠੇ ਡੋਗਰੇ ਤੇ ਉਹਨਾਂ ਉਹਨਾਂ ਨੂੰ ਉਹ ਹੀਰੋ ਬਣਾ ਕੇ ਪੇਸ਼ ਕਰਦੇ ਆ ਸਾਨੂੰ ਆਪਣੇ ਆਪ ਦੇ ਵਿੱਚ ਸਾਨੂੰ ਇੱਕ ਬਹੁਤ ਜਿਹੜੀ ਆ ਲੋੜ ਆ ਸਮਾਂ ਮੰਗ ਕਰਦਾ ਹੈ ਕਿ ਅਸੀਂ ਆਪਣੇ ਇਤਿਹਾਸ ਨੂੰ ਆਪ ਪੜ੍ਹੀਏ ਤੇ ਵਿਚਾਰੀਏ ਤੇ ਫਿਰ ਹੀ ਹੈ ਨਹੀਂ ਤਾਂ ਅਸੀਂ ਕਿਸੇ ਨੂੰ ਕਈ ਇਹੋ ਜਿਹਾ ਮੈਂ ਦੇਖਦਾ ਕਈ ਵਾਰੀ ਵੀਰ ਸਾਹਿਬ ਸਿੰਘ ਜੀ ਫੇਸਬੁੱਕ ਤੇ ਕਿਤੇ ਕੋਈ ਗੱਲਬਾਤ ਚੱਲਦੀ ਹੋਵੇ ਡਿਬੇਟ ਚੱਲਦੀ ਹੋਵੇ ਤੇ ਸਾਡੇ ਜਿਹੜੇ ਆਪਣੇ ਆਪ ਨੂੰ ਬੁੱਧੀਜੀਵੀ ਕਹਿੰਦੇ ਆ ਉਹਨਾਂ ਨੂੰ ਜਵਾਬ ਹੀ ਨਹੀਂ ਆਉਂਦਾ ਕਿਉਂਕਿ ਉਹਦਾ ਕਾਰਨ ਇੱਕੋ ਹੀ ਆ ਕਿ ਇਤਿਹਾਸ ਨੂੰ ਅਸੀਂ ਚੰਗੀ ਤਰ੍ਹਾਂ ਪੜ੍ਹਿਆ ਨਹੀਂ ਆਪਣੇ ਮੋਹਰੇ ਕੁਛ ਪ੍ਰੋਫੈਸਰ ਲਾ ਕੇ ਜਾਂ ਕੁਛ ਹੋਰ ਡਿਗਰੀਆਂ ਲਾ ਕੇ ਕੌਮ ਦਾ ਜਿੰਨਾ ਚਿਰ ਅਸੀਂ ਅੰਦਰ ਸਾਡੇ ਸਪਿਰਿਟ ਨਹੀਂ ਕੌਮ ਪ੍ਰਤੀ ਜਾਗਦੀ ਉਹਨਾਂ ਚਿਰ ਅਸੀਂ ਸੱਚਾ ਜਿਹੜਾ ਕਰੈਕਟਰ ਆ ਉਹ ਪੇਸ਼ ਨਹੀਂ ਕਰ ਸਕਦੇ ਅਸੀਂ ਜਦੋਂ ਸਵਾਰਥਾਂ ਦੇ ਵਿੱਚ ਆ ਕੇ ਗੁਲਤਾਨ ਹੋ ਕੇ ਗੱਲ ਕਰਦੇ ਹਾਂ ਫਿਰ ਅਸੀਂ ਢਿੱਲੀ ਜਿਹੀ ਗੱਲ ਕਰਦੇ ਹਾਂ ਫਿਰ ਅਸੀਂ ਉਹ ਗੱਲ ਕਰਦੇ ਹਾਂ ਜਿਹੜੀ ਉੱਥੇ ਹਰੇਕ ਬੰਦੇ ਬੈਠੇ ਨੂੰ ਜਿਹੜਾ ਨਾਸਤਕ ਬੈਠਾ ਜਾਂ ਹੋਰ ਬੈਠਾ ਹੈ ਉਹ ਹਰੇਕ ਬੰਦੇ ਦੇ ਫਿੱਟ ਬਹਿੰਦੀ ਹੋਵੇ ਤੇ ਸਾਨੂੰ ਚਾਰ ਛਿੱਲੜ ਆਉਂਦੇ ਹੋਣ ਫਿਰ ਅਸੀਂ ਇਹੋ ਜਿਹੀ ਗੱਲ ਕਰਦੇ ਹਾਂ ਕਿ ਸਾਡੀ ਜਿਹੜੀ ਲੋੜ ਹੈ ਜਿਹੜੀ ਸਾਡਾ ਇਹ ਅਸੀਂ ਇਹ ਕਿੱਤਾ ਬਣਾ ਲਿਆ ਕਿ ਇਹਦੇ ਵਿੱਚੋਂ ਅਸੀਂ ਆਪਣੇ ਪਰਿਵਾਰਾਂ ਦੀ ਪਰਵਰਿਸ਼ ਕਰਨੀ ਹੈ ਅਸੀਂ ਆਪਣੇ ਆਪ ਨੂੰ ਘੱਟ ਦਿਖਾਉਣਾ ਸੀ ਪਰਿਵਾਰ ਜ਼ਿਆਦਾ ਸਾਡੇ ਜਿਹੜੇ ਜ਼ਰੂਰੀ ਹੈ ਪਰ ਜਦੋਂ ਮੈਂ ਖਾਲਸਾ ਰਾਜ ਦੇ ਥੰਮ ਦੀ ਗੱਲ ਕਰਦਾ ਤੇ ਉੱਥੇ ਤਾਂ ਫਿਰ ਪਰਿਵਾਰਵਾਦ ਜਿਹੜਾ ਹਾਂ ਉਹ ਗੱਲ ਵੱਖਰੀ ਹੈ ਕਿ ਕਿਸ ਤਰੀਕੇ ਦੇ ਨਾਲ ਡੋਗਰਿਆਂ ਨੇ ਜਾਲ ਵਿਛਾਇਆ ਕਿਵੇਂ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਛਲ ਦੇ ਵਿੱਚ ਲਿਆ ਕਿਹੋ ਜਿਹੀ ਕਿਟੋ ਨੀਤੀ ਖੇਡੀ ਹੈ ਪਰ ਮਹਾਰਾਜਾ ਰਣਜੀਤ ਸਿੰਘ ਫਿਰ ਵੀ ਮਿਸਲਾਂ ਦੇ ਨਾਲ ਬੈਠ ਕੇ ਵਿਚਾਰ ਕਰਕੇ ਫੈਸਲੇ ਕਰਨੇ ਉਹ ਜਿਹੜਾ ਵਧੀਆ ਤੇ ਉਹ ਪਸੰਦ ਕਰਦਾ ਸੀ ਜਦੋਂ ਪ੍ਰਸ਼ਾਸਨ ਜਦੋਂ ਵੀ ਕੋਈ ਪ੍ਰਬੰਧ ਚੱਲਦਾ ਉਹਦੇ ਵਿੱਚ ਬਹੁਤ ਤਰੁੱਟੀਆਂ ਆਉਂਦੀਆਂ ਨੇ ਹੋ ਸਕਦਾ ਹੈ ਤੇ ਦੂਜੀ ਗੱਲ ਉਹ ਜਿਹੜਾ ਇਤਿਹਾਸ ਉਹ ਲਿਖਿਆ ਕਿਹੜੇ ਕਿਹਨੇ ਲਿਖਿਆ ਆਪਣਿਆਂ ਨੇ ਲਿਖਿਆ ਕਿ ਬੇਗਾਨਿਆਂ ਨੇ ਲਿਖਿਆ ਇਹ ਸਾਨੂੰ ਜ਼ਰੂਰ ਦੇਖਣਾ ਪਵੇਗਾ ਬੇਗਾਨੇ ਨੇ ਤਾਂ ਫਿਰ ਸਾਡੀ ਉਹੀ ਚੀਜ਼ ਲਿਖਣੀ ਆ ਜਿਹੜੀ ਸਾਡੇ ਕਿਰਦਾਰ ਦੇ ਉਲਟ ਜਾਂਦੀ ਹੋਵੇ ਉਹ ਚੀਜ਼ ਤਾਂ ਕਦੇ ਵੀ ਸਾਹਮਣੇ ਨਹੀਂ ਉਹ ਗੱਲ ਕਦੇ ਵੀ ਸਾਹਮਣੇ ਨਹੀਂ ਲੈ ਕੇ ਆਉਣੀ ਜਿਹੜੀ ਸਿੱਖ ਦੇ ਕਿਰਦਾਰ ਦੇ ਉੱਤੇ ਪੂਰੀ ਢੁੱਕਦੀ ਹੋਵੇ ਔਰ ਉਹਦੇ ਵਿੱਚੋਂ ਆਉਣ ਵਾਲੀ ਜਨਰੇਸ਼ਨ ਨੂੰ ਆਉਣ ਵਾਲੀ ਪੀੜ੍ਹੀ ਨੂੰ ਆਉਣ ਵਾਲੀ ਨਸਲ ਨੂੰ ਕੋਈ ਨਾ ਕੋਈ ਸੇਧ ਮਿਲਦੀ ਹੋਵੇ ਤਾਂ ਕਿ ਉਹ ਆਪਣਿਆਂ ਕੀਤਿਆਂ ਵਢੇਰਿਆਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਨੂੰ ਦਿਲ ਦੇ ਵਿੱਚ ਵਸਾਉਂਦਾ ਹੋਇਆ ਇੰਨਾ ਸਿੱਖੀ ਜਜ਼ਬੇ ਦੇ ਵਿੱਚ ਪਰਪੱਕ ਹੋ ਜਾਵੇ ਕਿ ਜਦੋਂ ਵੀ ਕਿਤੇ ਲੋੜ ਪਵੇ ਉਹ ਆਪਣਾ ਆਪ ਨਿਸ਼ਾਵਰ ਕਰ ਦੇਵੇ ਪਰ ਉੱਥੇ ਦਿਖਾਇਆ ਉਲਟ ਜਾਂਦਾ ਉੱਥੇ ਰਾਈਟਰਾਂ ਵੱਲੋਂ ਡਿਫਰੈਂਟ ਪਿਕਚਰ ਪੇਸ਼ ਕਰਕੇ ਦਿੱਤੀ ਜਾਂਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਜਿੰਦ ਮਹਾਰਾਣੀ ਜਿੰਦ ਕੌਰ ਜੇਕਰ ਉਹਦੀ ਗੱਲ ਕਰਦੇ ਹਾਂ ਕਿੱਡੀ ਵੱਡੀ ਕੁਰਬਾਨੀ ਹੈ ਮਹਾਰਾਣੀ ਜਿੰਦ ਕੌਰ ਦੀ ਅੱਜ ਸਾਡੇ ਘਰਾਂ ਦੇ ਵਿੱਚੋਂ ਜੂੜੇ ਵਾਲੇ ਲਾਲ ਤੇ ਗੁੱਤਾਂ ਵਾਲੀਆਂ ਜਿਹੜੀਆਂ ਸਾਡੀਆਂ ਬੇਟੀਆਂ ਕੁੜੀਆਂ ਨੇ ਉਹ ਗਵਾਚਦੀਆਂ ਜਾਂਦੀਆਂ ਨੇ ਉਹ ਦੇਖੋ ਜਦੋਂ ਕਲਕੱਤੇ ਮਿਲਦੀ ਹੈ ਮਹਾਰਾਜਾ ਦਲੀਪ ਸਿੰਘ ਨੂੰ ਜੋ ਆਖਰੀ ਵੰਸ਼ ਹੈ ਮਹਾਰਾਜਾ ਰਣਜੀਤ ਸਿੰਘ ਦੀ ਜਿਹਨੂੰ ਅੰਗਰੇਜ਼ ਨਾਲ ਲੈ ਗਏ ਸਨ ਕਿ ਅਸੀਂ ਇਹਨੂੰ ਕ੍ਰਿਸਚੀਅਨ ਬਣਾ ਦੇਣਾ ਉਸ ਰੰਗ ਦੇ ਵਿੱਚ ਉਹਨਾਂ ਨੇ ਰੰਗਿਆ ਉਸ ਰੰਗ ਦੇ ਵਿੱਚ ਉਹਨਾਂ ਨੂੰ ਕੋਸ਼ਿਸ਼ ਕੀਤੀ ਰੰਗਣ ਦੀ ਪਰ ਉਹ ਰੰਗਿਆ ਨਾ ਗਿਆ ਜਦੋਂ ਦੇਖੋ ਕਿੱਡੀ ਸਪਿਰਿਟ ਹੈ ਮਹਾਰਾਣੀ ਜਿੰਦ ਕੌਰ ਤੇ ਜਦੋਂ ਮਿਲਦੀ ਹੈ ਜਦੋਂ ਸਿਰ ਤੇ ਹੱਥ ਫੇਰਦੀ ਹੈ ਉਹ ਕਹਿੰਦਾ ਨਹੀਂ ਤੂੰ ਮੇਰਾ ਦਲੀਪ ਨਹੀਂ ਹੋ ਸਕਦਾ ਮੇਰੇ ਦਲੀਪ ਦੇ ਤਾਂ ਕੇਸ ਸਨ ਉਹ ਲੜਿਆ ਇਹ ਗੱਲ ਵੱਖਰੀ ਹੈ ਕਿ ਉਸ ਟਾਈਮ ਸਾਰਾ ਕੁਝ ਸਾਡੇ ਹੱਥਾਂ ਚੋਂ ਨਿਕਲ ਚੁੱਕਾ ਸੀ ਸਾਰਾ ਕੁਝ ਸਾਡੇ ਹੱਥਾਂ ਚੋਂ ਬੀਤ ਚੁੱਕਾ ਸੀ ਉਹ ਇੱਕ ਵੱਖਰਾ ਵਿਸ਼ਾ ਹੈ ਉਹ ਇੱਕ ਵੱਖਰੀ ਕਹਾਣੀ ਹੈ ਉਹਨੂੰ ਅਸੀਂ ਜੇਕਰ ਅੱਜ ਵੀ ਜੇਕਰ ਅਸੀਂ ਜਿੰਨਾ ਵੀ ਅਸੀਂ ਉਹਦੇ ਤੇ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਇੱਕ ਵੱਖਰਾ ਚੈਪਟਰ ਹੋ ਜਾਣਾ ਲਾਈਵ ਦੇ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਆਈ ਹੈ ਮੈਂ ਕੋਸ਼ਿਸ਼ ਕਰਦਾ ਫਿਰ ਤੁਹਾਡੇ ਨਾਲ ਲਾਈਵ ਹੋਣ ਦੀ ਸੋ ਇੱਥੇ ਹੀ ਬਸ ਨਹੀਂ ਕਿ ਉਹ ਕੀ ਸੀ ਕਿਵੇਂ ਸੀ ਕੀ ਨਹੀਂ ਸੀ ਪਰ ਸਾਨੂੰ ਦੇਖਣਾ ਪੈਣਾ ਹੈ ਸਾਨੂੰ ਉਹ ਚੀਜ਼ਾਂ ਵਿਚਾਰਨੀਆਂ ਪੈਣਗੀਆਂ ਉਹ ਸਾਨੂੰ ਦੇਖਣੀਆਂ ਪੈਣਗੀਆਂ ਤੇ ਅੱਜ ਅੱਜ ਦਾ ਸਾਡੇ ਘਰਾਂ ਦੇ ਵਿੱਚੋਂ ਸਿੱਖੀ ਜਿਹੜੀ ਹੈ ਉਹ ਖਤਮ ਹੀ ਹੁੰਦੀ ਜਾ ਰਹੀ ਹੈ ਕਾਫੀ ਹੱਦ ਤੱਕ ਤਾਂ ਅਸੀਂ ਖਤਮ ਹੋ ਹੀ ਗਏ ਅਸੀਂ ਆਪਣੇ ਆਪਸ ਦੇ ਵਿੱਚ ਹੀ ਉਹ ਚੀਜ਼ ਨੂੰ ਧਾਰਨ ਕਰ ਚੁੱਕੇ ਹਾਂ ਕਿ ਨਹੀਂ ਛੱਡੋ ਇਹਦੇ ਵਿੱਚ ਕੁਛ ਨਹੀਂ ਰੱਖਿਆ ਕੌਣ ਉੱਠੂਗੇ ਸਾਜਰੇ ਕੌਣ ਆਪਣੇ ਗੁਰੂ ਪੀਰਾਂ ਨੂੰ ਧਿਆਊਗਾ ਕੌਣ ਇਤਿਹਾਸ ਨੂੰ ਪੜੂਗਾ ਕੌਣ ਵਿਚਾਰੂਗਾ ਕੀ ਅਸੀਂ ਕੀ ਲੈਣਾ ਇਹਦੇ ਤੋਂ ਨਿਆਣੇ ਪੜਾਓ ਵਧੀਆ ਸਕੂਲਾਂ ਕਾਲਜਾਂ ਦੇ ਵਿੱਚ ਤੇ ਧਰਮ ਦੀ ਵਿੱਦਿਆ ਦੇ ਨਾਲੋਂ ਇਹ ਵਿੱਦਿਆ ਦਿਓ ਜਿਹੜੀ ਇਹਨਾਂ ਦੇ ਕੰਮ ਆਉਣੀ ਹੈ ਅਸੀਂ ਹਰੇਕ ਕੋਈ ਇੱਦਾਂ ਸੋਚਦੇ ਇੱਦਾਂ ਕਰਦੇ ਹਾਂ ਪਰ ਧਰਮ ਦੀ ਵਿੱਦਿਆ ਵੀ ਜ਼ਰੂਰੀ ਹੈ ਜੇ ਕਹਿੰਦਾ ਬੰਦਾ ਧਰਮ ਹੀ ਨਾ ਹੋਵੇ ਕਿਤੇ ਧਰਮ ਦੀ ਚਿਣਗ ਨਾ ਲੱਗੀ ਹੋਵੇ ਤੇ ਉਹ ਫਿਰ ਜਿਹੜਾ ਹੈ ਉਹ ਆਪਣੇ ਸਹੀ ਰਸਤੇ ਦੇ ਉੱਤੇ ਜ਼ਿੰਦਗੀ ਦੇ ਵਿੱਚ ਕਦੀ ਸਹੀ ਟਰੈਕ ਦੇ ਉੱਤੇ ਨਹੀਂ ਚੱਲਦਾ ਦੋਨੇ ਚੀਜ਼ਾਂ ਹੋਣੀਆਂ ਜ਼ਰੂਰੀ ਹੈ ਪਰ ਦੇਖਦੇ ਹਾਂ ਆਪਾਂ ਅਕਸਰ ਦੇਖਦੇ ਹਾਂ ਕੀ ਚੱਲਦਾ ਹੈ ਤੇ ਜੇਕਰ ਅਸੀਂ ਉਸ ਖਾਲਸਾ ਰਾਜ ਦੀ ਗੱਲ ਕਰਦੇ ਹਾਂ ਕਿੱਡਾ ਵੱਡਾ ਸਾਡਾ ਖਾਲਸਾ ਰਾਜ ਸੀ ਜਿਹਦੇ ਵਿੱਚ ਨਥਾਣਿਆਂ ਨੂੰ ਇੱਜ਼ਤ ਮਿਲਦੀ ਸੀ ਨਵਾਣਿਆਂ ਨੂੰ ਬਰਾਬਰ ਦੀ ਜਿਹੜੀ ਹੈ ਉਹ ਅਹਿਲਕਾਰੀ ਦਿੱਤੀ ਜਾਂਦੀ ਸੀ ਹਰੇਕ ਨੂੰ ਪਿਆਰ ਤੇ ਸਤਿਕਾਰ ਨਾਲ ਰੱਖਿਆ ਜਾਂਦਾ ਸੀ ਜੇਕਰ ਮਸਜਿਦ ਨੂੰ ਜੇਕਰ ਗੁਰਦੁਆਰਿਆਂ ਨੂੰ ਜ਼ਮੀਨਾਂ ਅਲਾਟ ਕੀਤੀਆਂ ਤੇ ਮਸਜਿਦ ਮੰਦਰਾਂ ਨੂੰ ਵੀ ਜ਼ਮੀਨਾਂ ਅਲਾਟ ਕੀਤੀਆਂ ਜਿਹੜੀਆਂ ਅੱਜ ਵੀ ਬੋਲਦੀਆਂ ਨੇ ਉਹਨਾਂ ਦੇ ਨਾਂ ਦੇ ਉੱਤੇ ਤੇ ਜਦੋਂ ਅਸੀਂ ਉਹਦੀ ਹਿਸਟਰੀ ਜਦੋਂ ਉਹਦਾ ਇਤਿਹਾਸ ਪੜ੍ਹਦੇ ਹਾਂ ਉਹ ਮਹਾਰਾਜਾ ਰਣਜੀਤ ਸਿੰਘ ਦੀ ਹੀ ਤਾਂ ਦੇਣ ਉਸ ਤੋਂ ਪਹਿਲਾਂ ਕਿੱਥੇ ਸੀ ਉਹ ਗੱਲ ਵੱਖਰੀ ਹੈ ਕਿ ਸਮਾਂ ਹੌਲੀ ਹੌਲੀ ਬਦਲਿਆ ਚੇਂਜ ਹੋਇਆ ਵੱਖ ਬੋਰਡ ਆਏ ਕਈ ਹੋਰ ਸੰਸਥਾਵਾਂ ਆਈਆਂ ਸਰਕਾਰਾਂ ਨੇ ਆਪਣੇ ਅੰਡਰ ਉਹਨੂੰ ਕਰਨ ਦੀ ਕੋਸ਼ਿਸ਼ ਕੀਤੀ ਉਹ ਇੱਕ ਵੱਖਰੀਆਂ ਗੱਲਾਂ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਉਹਨਾਂ ਨੂੰ ਉਹ ਇੱਕ ਵੱਖਰਾ ਜੇਕਰ ਆਪਾਂ ਇੱਧਰ ਵੀ ਆਪਣੇ ਚੜ੍ਹਦੇ ਪੰਜਾਬ ਦੀ ਗੱਲ ਕਰ ਲਈਏ ਕਿ ਇੱਥੇ ਵੀ ਜਿਹੜੇ ਗੁਰਧਾਮ ਨੇ ਉਹਨਾਂ ਦੇ ਵਿੱਚ ਵੀ ਬਹੁਤਾਤ ਦੇ ਵਿੱਚ ਜਿਹੜਾ ਆ ਸਰਕਾਰ ਦਾ ਅਸਿੱਧੇ ਜਾਂ ਸਿੱਧੇ ਤਰੀਕੇ ਦੇ ਵਿੱਚ ਦਖਲ ਅੰਦਾਜ਼ੀ ਕਰਦੇ ਨੇ ਉਹ ਇਹ ਤੋਂ ਅਸੀਂ ਭੱਜ ਨਹੀਂ ਸਕਦੇ ਇਹ ਤੋਂ ਕਿਤੇ ਅਸੀਂ ਅਤਕਥਨ ਹੀ ਨਹੀਂ ਕਰ ਸਕਦੇ ਇਹ ਗੱਲ ਵੱਖਰੀ ਹੈ ਕਿ ਸਾਨੂੰ ਸਾਰਾ ਕੁਛ ਪਤਾ ਹੁੰਦਿਆਂ ਹੋਇਆਂ ਵੀ ਅਸੀਂ ਉਸ ਨੂੰ ਮੰਨਣ ਤੋਂ ਇਨਕਾਰੀ ਹੋਈ ਉਹ ਇੱਕ ਵੱਖਰੀ ਗੱਲ ਹੈ ਤੇ ਜੇਕਰ ਔਰ ਸਭ ਤੋਂ ਜਿਹੜਾ ਵੱਡਾ ਕੰਮ ਹੈ ਉਹਨਾਂ ਨੇ ਆਪਣੀ ਹੀ ਪ੍ਰਫੁੱਲਤਾ ਦੇ ਲਈ ਕੌਮ ਨੂੰ ਕੌਮ ਦੇ ਅਹਿਲਕਾਰਾਂ ਨੂੰ ਪੂਰਾ ਸਤਿਕਾਰ ਦਿੱਤਾ ਇੱਥੇ ਤੱਕ ਦੇਖੋ ਕਿ ਜਿਹੜੇ ਅੱਜ ਵੀ ਕਈ ਕਹਿ ਦਿੰਦੇ ਕਿ ਸਿੱਖ ਤਾਂ ਜੀ ਅਨਪੜ੍ਹ ਆ ਸਿੱਖ ਤਾਂ ਇੱਦਾਂ ਜੀ ਸਿੱਖ ਤਾਂ ਉਹ ਆ ਸਿੱਖ ਤਾਂ ਆਹ ਆ ਮੈਨੂੰ ਸਮਝ ਨਹੀਂ ਆਉਂਦੀ ਸਿੱਖ ਇੱਦਾਂ ਕਿੱਦਾਂ ਹੋ ਗਏ ਉਹ ਸਿੱਖਾਂ ਦੇ ਦਰਬਾਰ ਦੇ ਵਿੱਚ ਤਾਂ ਫਰਾਂਸ ਤੇ ਜਾਂ ਹੋਰ ਜਿਹੜੀਆਂ ਕੰਟਰੀਆਂ ਸਨ ਉੱਥੋਂ ਆ ਕੇ ਬੰਦੇ ਨੌਕਰੀ ਕਰਦੇ ਸਨ ਅੱਜ ਵੀ ਤੁਸੀਂ ਦੁਨੀਆਂ ਤੇ ਅੱਜ ਵੀ ਦੇਖ ਲਓ ਕਿੱਡੇ ਕਿੱਡੇ ਵਧੀਆ ਅਹੁਦਿਆਂ ਦੇ ਉੱਤੇ ਬੈਠੇ 2% ਹੀ ਆ ਪੰਜਾਬ ਭਾਰਤ ਦੀ ਆਜ਼ਾਦੀ ਦੇ ਦੂਜੇ ਸੋਰੀ ਅੰਕੜਿਆਂ ਦੇ ਹਿਸਾਬ ਨਾਲ ਅਸੀਂ 2% ਉਹਦੇ 1.5% ਵੀ ਨਹੀਂ ਹੋਣੇ ਹੁਣ ਤਾਂ ਉਹਦੇ ਹਿਸਾਬ ਦੇ ਨਾਲ ਜੇਕਰ ਅਸੀਂ ਵਰਲਡ ਵਾਈਡ ਦੁਨੀਆਂ ਤੇ ਨਿਗਾਹ ਮਾਰਦੇ ਹਾਂ ਜੇਕਰ ਅਸੀਂ ਦੁਨੀਆਂ ਨੂੰ ਦੇਖਦੇ ਹਾਂ ਜੇਕਰ ਦੁਨੀਆਂ ਨੂੰ ਲੈ ਕੇ ਚੱਲਦੇ ਹਾਂ ਉੱਥੇ ਤਾਂ ਅਸੀਂ ਬਹੁਤ ਵੱਡਾ ਜਿਹੜਾ ਸਾਡਾ ਅਸੀਂ ਇੱਜ਼ਤ ਮਾਣ ਜਿਹੜੀ ਹੈ ਕਮਾ ਲਈ ਹੈ ਉਹ ਵੱਖਰੀ ਗੱਲ ਹੈ ਕਿ ਸਰਕਾਰਾਂ ਘੱਟ ਗਿਣਤੀਆਂ ਨੂੰ ਚਾਹੇ ਵਿਦੇਸ਼ ਦੀਆਂ ਹੋਣ ਚਾਹੇ ਵਿਦੇਸ਼ ਦੀਆਂ ਹੋਣ ਉਹ ਸਤਿਕਾਰ ਉਨਾ ਕੀ ਦਿੰਦੀਆਂ ਉਹ ਇੱਕ ਵੱਖਰਾ ਵਿਸ਼ਾ ਹੋ ਜਾਣਾ ਪਰ ਇਸ ਚੀਜ਼ ਤੋਂ ਸਾਨੂੰ ਕਦੀ ਬਾਕੀ ਨਹੀਂ ਹੋਣਾ ਚਾਹੀਦਾ ਇਸ ਚੀਜ਼ ਤੋਂ ਸਾਨੂੰ ਕਦੀ ਭੱਜਣਾ ਨਹੀਂ ਚਾਹੀਦਾ ਕਦੇ ਅਸੀਂ ਵੀ ਹੁੰਦੇ ਸਾਂ ਤਾਜ ਵਾਲੇ ਸਾਡੇ ਸਿਰਾਂ ਤੇ ਕਲਗੀਆਂ ਸੌਂਦੀਆਂ ਸਨ ਅਸੀਂ ਵੀ ਹੁੰਦੇ ਸਾਂ ਦਰਬਾਰ ਵਾਲੇ ਪਰ ਉਹ ਦਰਬਾਰ ਕਿਹੜੇ ਦਰਬਾਰ ਦੀ ਗੱਲ ਕਰਦੇ ਖਾਲਸਾ ਦਰਬਾਰ ਖਾਲਸਾ ਰਾਜ ਦੋ ਕਿਤਾਬਾਂ ਨੇ ਮੈਂ ਤੁਹਾਨੂੰ ਪਿਛਲੇ ਹਫ਼ਤੇ ਵੀ ਦੱਸ ਕੇ ਗਿਆ ਤਾਂ ਅੱਜ ਫਿਰ ਤੁਹਾਡੇ ਨਾਲ ਸਾਂਝੀ ਪਾ ਦਿੰਦਾ ਗਿਆਨੀ ਸੋਹਣ ਸਿੰਘ ਸੀਤਲ ਬੜੇ ਤਕੜੇ ਇਤਿਹਾਸਕਾਰ ਹੋਏ ਨੇ ਸਿੱਖ ਜਿਹੜੇ ਆਪਣੇ ਸਿੱਖ ਹਿਸਟਰੀ ਦੇ ਵਿੱਚ ਜਿਨ੍ਹਾਂ ਨੇ ਬਹੁਤ ਔਰ ਉਹਨਾਂ ਨੇ ਬਾ ਕਮਾਲ ਦਾ ਜਿਹੜਾ ਲਿਖਿਆ ਹੈ ਦੋ ਕਿਤਾਬਾਂ ਨੇ ਸਿੱਖ ਰਾਜ ਕਿਵੇਂ ਬਣਿਆ ਅਤੇ ਸਿੱਖ ਰਾਜ ਕਿਵੇਂ ਗਿਆ ਇਹ ਜ਼ਰੂਰ ਪੜ੍ਹਿਓ ਤੁਹਾਡਾ ਕੋਈ ਬਾਹਲਾ ਟਾਈਮ ਨਹੀਂ ਲੱਗਣਾ ਮੈਨੂੰ ਲੱਗਦਾ ਕਿ ਇੱਕ ਹਫ਼ਤੇ ਦੇ ਵਿੱਚ ਤੁਸੀਂ ਜੇਕਰ ਬੜੇ ਥੋੜ੍ਹੇ ਟਾਈਮ ਜਾਣੀ ਕਿ 15-20 ਮਿੰਟ ਵੀ ਲਾਓਗੇ ਤੁਸੀਂ ਦੋਨੇ ਕਿਤਾਬਾਂ ਬੜੇ ਸੌਖੇ ਜਿਹੇ ਤਰੀਕੇ ਨਾਲ ਇੱਕ ਹਫ਼ਤੇ ਦੇ ਵਿੱਚ ਪੜ੍ਹ ਲੈਣੀਆਂ ਨੇ ਅਤੇ ਤੁਹਾਨੂੰ ਸਾਰੀ ਗੱਲਬਾਤ ਸਮਝ ਪੈ ਜਾਵੇਗੀ ਕਿ ਸਿੱਖ ਰਾਜ ਬਣਿਆ ਕਿੱਦਾਂ ਸੀ ਅਤੇ ਸਾਡੇ ਪੁਰਖਿਆਂ ਨੇ ਬਣਾਇਆ ਕਿੱਦਾਂ ਅਤੇ ਬਾਅਦ ਦੇ ਵਿੱਚ ਉਹ ਗਵਾਇਆ ਕਿੱਦਾਂ ਅਤੇ ਗਿਆ ਕਿੱਦਾਂ ਉਹਦੇ 'ਚ ਕਿਹਦੇ ਕਿਹੜੇ 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 ਉਹ ਕਿਰਦਾਰ ਨੇ ਜਿਨ੍ਹਾਂ ਨੇ ਕੌਮ ਦੀ ਪਿੱਠ ਦੇ ਵਿੱਚ ਛੁਰੇ ਮਾਰੇ ਉਹ ਵੀ ਤੁਹਾਡੇ ਸਾਹਮਣੇ ਸਾਰੇ ਕਿਰਦਾਰ ਆ ਜਾਣੇ ਆ ਔਰ ਉਹ ਕੀ ਕਰਦੇ ਸਨ ਡੋਗਰਿਆਂ ਦੀ ਅੰਗਰੇਜ਼ਾਂ ਦੇ ਨਾਲ ਸਾਂਝ ਕਿਸ ਚੀਜ਼ ਦੀ ਸੀ ਉਹ ਵੀ ਸਾਨੂੰ ਪਤਾ ਲੱਗ ਜੂ ਸੋ ਜਿੱਥੇ ਆਪਾਂ ਆਪਣੇ ਜਿਹੜੇ ਸਾਡੇ ਵਡੇਰੇ ਨੇ ਜਿਹੜੇ ਸਾਡੇ ਜਿਹਨਾਂ ਪੁਰਖਿਆਂ ਨੇ ਸਾਡਿਆਂ ਨੇ ਇਤਿਹਾਸ ਬਣਾਇਆ ਬਦਕਿਸਮਤੀ ਸਾਡੀ ਕੌਮ ਦੀ ਹੈ ਕਿ ਉਹ ਇਤਿਹਾਸ ਨੂੰ ਅਸੀਂ ਸਾਂਭਿਆ ਨਹੀਂ ਕਹਿਣ ਦਾ ਭਾਵ ਕਿ ਅਸੀਂ ਇਤਿਹਾਸ ਬਣਾਉਂਦੇ ਹੀ ਗਏ ਸਾਡੇ ਪਿੱਛੇ ਇਤਿਹਾਸ ਲਿਖਣ ਵਾਲੇ ਇਤਿਹਾਸਕਾਰ ਜਿਹੜੇ ਸਨ ਉਹ ਘੱਟ ਸਨ ਜੇਕਰ ਆਪਾਂ 18ਵੀਂ ਸਦੀ ਦੀ ਗੱਲ ਕਰਦੇ ਹਾਂ ਰਤਨ ਸਿੰਘ ਭੰਗੂ ਨੇ ਕਹਿੰਦੇ ਜ਼ਿਆਦਾ ਇਤਿਹਾਸ ਲਿਖਿਆ ਉਸ ਤੋਂ ਬਾਅਦ ਮੈਨੂੰ ਦੱਸੋ ਕਿੰਨੇ ਕੁ ਇਤਿਹਾਸਕਾਰ ਸਾਡੀ ਕੌਮ ਦੇ ਵਿੱਚ ਆਏ ਨੇ ਕਿੰਨੇ ਕੁ ਆਏ ਨੇ ਜਿਨ੍ਹਾਂ ਨੇ ਇਤਿਹਾਸ ਲਿਖਿਆ ਹੈ ਬਹੁਤ ਘੱਟ ਔਰ ਜਿਨ੍ਹਾਂ ਨੇ ਲਿਖਿਆ ਹੈ ਉਹਨਾਂ ਨੇ ਫਿਰ ਉਹ ਜਿਹੜਾ ਤੁਹਾਡਾ ਕਰੈਕਟਰ ਹੈ ਜਿਹੜਾ ਤੁਹਾਡਾ ਅਸਲੀ ਚਿਹਰਾ ਹੈ ਉਹ ਪੇਸ਼ ਨਹੀਂ ਕੀਤਾ ਉਹਨਾਂ ਨੇ ਤਾਂ ਫਿਰ ਉਹੀ ਲਿਖਿਆ ਹੈ ਜਿਹੜਾ ਸਾਡੀ ਦਸਤਾਰ ਰਫਤਾਰ ਨੂੰ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਠੰਡੀ ਕਰਦਾ ਹੋਵੇ ਉਹਨਾਂ ਨੇ ਨਹੀਂ ਉਹ ਕੁਛ ਲਿਖਿਆ ਅਤੇ ਅਸੀਂ ਕਈ ਵਾਰੀ ਉਹ ਸਾਡੇ ਕਿਉਂਕਿ ਮਤਲਬ ਗੋਬਾ ਹੀ ਇੰਨਾ ਕਰ ਦਿੱਤਾ ਗਿਆ ਮਿਕਸਅਪ ਇੰਨਾ ਕਰ ਦਿੱਤਾ ਗਿਆ ਕਿ ਸਾਨੂੰ ਸਮਝ ਹੀ ਨਹੀਂ ਪੈਂਦੀ ਵੀ ਕਿਹੜੇ ਰਾਈਟਰ ਨੂੰ ਪੜ੍ਹੀਏ ਅਤੇ ਕਿਹੜੇ ਨੂੰ ਛੱਡੀਏ ਪਰ ਜਦੋਂ ਅਸੀਂ ਕਈ ਵਾਰੀ ਜਦੋਂ ਅਸੀਂ ਕਰੈਕਟਰ ਦੇਖਦੇ ਹਾਂ ਜਾਂ ਜਿਹੜੇ ਉਸ ਟਾਈਮ ਦੇ ਜਿਹੜੇ ਉਹਨਾਂ ਦੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਕਾਲੀ ਸਨ ਦਰਬਾਰੀ ਸਨ ਜੇਕਰ ਉਹਨਾਂ ਅੰਗਰੇਜ਼ਾਂ ਦੀਆਂ ਲਿਖਤਾਂ ਕਈ ਵਾਰੀ ਦੇਖਦੇ ਹਾਂ ਮਕਾਲਫ ਨੂੰ ਦੇਖਦੇ ਹਾਂ ਜਾਂ ਹੋਰ ਬੰਦੇ ਜਿਹੜੇ ਆ ਕਈ ਹੋਰ ਰਾਈਟਰ ਬਹੁਤ ਵਧੀਆ ਆ ਜਦੋਂ ਉਹਨਾਂ ਨੂੰ ਪੜ੍ਹਦੇ ਦੇਖਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਕਿ ਭਾਈ ਸੱਚਾਈ ਕੀ ਸੀ ਅਤੇ ਕਿੱਧਰ ਨੂੰ ਤੋਰਤੀ ਕੌਮ ਅਤੇ ਵੱਡੀ ਨਲਾਇਕੀ ਸਾਡੇ ਪੁਰਖਿਆਂ ਨੇ ਉਦੋਂ ਕਰ ਦਿੱਤੀ ਹੈ ਜਦੋਂ 1947 ਦੇ ਵਿੱਚ ਸਾਡੀ ਕੌਮ ਨੂੰ ਮੌਕਾ ਮਿਲਿਆ ਸੀ ਵਕਤ ਆਇਆ ਸੀ ਉਹ ਕਿ ਅਸੀਂ ਆਪਣਾ ਖਾਲਸਾ ਰਾਜ ਅਤੇ ਲਾਹੌਰ ਦੇ ਉੱਤੇ ਫਿਰ ਕਾਬਜ਼ ਹੋ ਸਕਦੇ ਹਾਂ ਉਦੋਂ ਫਿਰ ਸਾਨੂੰ ਟਾਟਾ ਨਗਰ ਵਾਲੇ ਕਾਰਖਾਨੇ ਅਤੇ ਮਾਸਟਰ ਤਾਰਾ ਸਿੰਘ ਨੂੰ ਹਿੰਦੂ ਸਿੱਖ ਭਾਈ ਦਾ ਜਿਹੜਾ ਨੌ ਮਾਸ ਦਾ ਰਿਸ਼ਤਾ ਉਹ ਬੜਾ ਚੇਤੇ ਆਇਆ ਅਤੇ ਉਹਦੇ ਜਿਹੜੇ ਖਮਿਆਜੇ ਆ ਅੱਜ ਵੀ ਕੌਮ ਭੁਗਤਦੀ ਪਈ ਆ ਸਿਰਫ ਦੋ ਲੀਡਰਾਂ ਦੀ ਬਦੌਲਤ ਅੰਗਰੇਜ਼ ਕਹਿੰਦੇ ਤਿੰਨ ਦਿਨ ਅੜਿਆਰਿਆ ਉਹ ਸਿੱਖੋ ਤੁਸੀਂ ਆਪਣਾ ਰਾਜ ਮੰਗ ਲਓ ਤੁਸੀਂ ਆਪਣਾ ਖਾਲਸੇ ਰਾਜ ਦੀ ਗੱਲ ਕਰ ਲਓ ਪਰ ਸਿੱਖਾਂ ਦੇ ਕੰਨ 'ਤੇ ਜੂੰ ਕਰਿਓ ਸਰਕੀ ਨਹੀਂ ਉਹਨਾਂ ਲੀਡਰਾਂ ਦੇ ਐਡੇ ਕੋਰੇ ਲੀਡਰ ਸਾਡੇ ਨਹਿਰੂ ਨੇ ਕਲਾਵੇ ਦੇ ਵਿੱਚ ਤਾਂ ਕੀ ਲੈ ਲਿਆ ਗਾਂਧੀ ਨੇ ਜੱਫੀ ਤਾਂ ਕੀ ਪਾ ਲਈ ਉਹਨਾਂ ਨੂੰ ਉਹਨਾਂ ਦੇ ਹੋ ਕੇ ਬਹਿ ਗਏ ਉਹ ਜਨਾਹ ਇੱਕ ਗੱਲ ਕਹਿੰਦਾ ਸੀ ਜਨਾਹ ਇੱਕ ਗੱਲ ਕਹਿੰਦਾ ਸੀ ਉਹ ਤੁਸੀਂ ਇਹਨਾਂ ਲੋਕਾਂ ਨੂੰ ਸਿਰਫ ਤਾਂ ਸਿਰਫ ਗੁਲਾਮ ਦੇਖਿਆ ਹੈ ਜਦੋਂ ਕਿਤੇ ਆਜ਼ਾਦ ਦੇਖੋਗੇ ਨਾ ਫਿਰ ਤੁਹਾਨੂੰ ਪਤਾ ਲੱਗੇਗਾ ਉਹ ਜਨਾਹ ਦੀ ਗੱਲ ਬਿਲਕੁਲ ਸੱਚੀ ਹੁੰਦੀ ਹੈ ਅਤੇ ਇਸੇ ਤਰ੍ਹਾਂ ਹੀ 1984 ਦੇ ਦੌਰਾਨ ਗਿਆਨੀ ਬਲਵੀਰ ਸਿੰਘ ਭਰਪੂਰ ਹੋਣਾ ਦੀਆਂ ਸਪੀਚਾਂ ਦੇ ਵਿੱਚੋਂ ਜੋ ਉਸ ਟਾਈਮ ਬੋਲਿਆ ਗਿਆ ਅੱਜ ਦੇ ਟਾਈਮ ਉਹ ਸੱਚ ਹੋ ਰਿਹਾ ਹੈ ਉਹਨਾਂ ਨੇ ਕਿਹਾ ਸੀ ਆਏ ਇਹ ਤੁਹਾਡੀਆਂ ਪੱਗਾਂ ਵੀ ਲਾ ਕੇ ਲੈ ਕੇ ਜਾਇਆ ਕਰਨਗੇ ਅੱਜ ਉਹ ਕੰਮ ਹੋ ਰਿਹਾ ਹੈ ਅਤੇ ਹੁਣ ਚੀਨ ਦੇ ਬਾਰਡਰ ਦੀ ਗੱਲ ਕਰ ਲੈਂਦੇ ਹਾਂ ਮੁੱਠੀ ਭਰ ਸਿੰਘ ਚਾਰਕ ਸਿੰਘ ਮੋਹਰੇ ਉੱਦਾਂ ਖੜ੍ਹੇ ਕੀਤੇ ਸੀ ਕਿਉਂਕਿ ਚਾਈਨਾ ਜਦੋਂ ਵੀ ਉਹ ਗੱਲ ਕਰਦਾ ਉਹ ਕਹਿੰਦਾ ਤੁਹਾਡਾ ਇਹਦੇ ਵਿੱਚ ਇਸ ਖਿੱਤੇ ਦੇ ਵਿੱਚ ਕੋਈ ਲੈਣ ਦੇਣ ਨਹੀਂ ਹੈ ਇਹ ਸਿੱਖਾਂ ਖਾਲਸਾ ਇਹ ਜਿਹੜਾ ਖਿੱਤਾ ਹੈ ਇਹ ਖਾਲਸਾ ਰਾਜ ਦਾ ਹੈ ਇਹਨੂੰ ਜ਼ੋਰਾਵਰ ਸਿੰਘ ਜਨਰਲ ਜ਼ੋਰਾਵਰ ਸਿੰਘ ਨੇ ਫਤਿਹ ਕੀਤਾ ਹੈ ਇਹ ਉਹਦਾ ਖਿੱਤਾ ਹੈ ਤੁਸੀਂ ਕੌਣ ਹੋ ਜਦੋਂ ਉਹ ਖਾਲਸਾ ਰਾਜ ਵਾਲੇ ਸਾਡੇ ਕੋਲ ਆਉਣਗੇ ਅਸੀਂ ਉਹਨਾਂ ਨੂੰ ਦੇ ਦਿਆਂਗੇ ਅਸੀਂ ਉਹਨਾਂ ਨੂੰ ਛੱਡ ਦਿਆਂਗੇ ਅਕਸਰ ਹੀ ਇਹ ਉਹਨਾਂ ਦੇ ਜਵਾਬ ਹੁੰਦੇ ਨੇ ਅਤੇ ਹੁਣ ਵੀ ਦੇਖੋ ਤੁਸੀਂ ਅੱਜ ਵੀ ਕਿੱਡੀ ਬਹਾਦਰੀ ਦੇ ਨਾਲ ਅਸੀਂ ਲੜੇ ਹਾਂ ਇਹਦੇ ਨਾਲ ਹੀ ਮੈਂ ਤੁਹਾਡੇ ਨਾਲ ਹੋਰ ਗੱਲਾਂ ਦੁੱਖ ਸਾਂਝੀਆਂ ਕਰ ਲਵਾਂ ਅਸੀਂ ਪਾਕਿਸਤਾਨ ਲਈ ਲੜੇ ਹਾਂ ਅਸੀਂ ਬੰਗਲਾਦੇਸ਼ ਬਣਾਇਆ ਅਸੀਂ ਚੀਨ ਲਈ ਲੜੇ ਹਾਂ ਜਾਂ ਜਿੰਨੀਆਂ ਵੀ ਜੰਗਾਂ ਹੋਈਆਂ ਉਹਨਾਂ 'ਚ ਅਸੀਂ ਲੜੇ ਹਾਂ ਉਦੋਂ ਤਾਂ ਅਸੀਂ ਦੇਸ਼ ਭਗਤ ਹਾਂ ਜਦੋਂ ਅਸੀਂ ਆਪਣੇ ਲਈ ਲੜਨਾ ਸ਼ੁਰੂ ਕਰ ਦਿੱਤਾ ਉਦੋਂ ਫਿਰ ਅਸੀਂ ਵੱਖਵਾਦੀ ਹੋ ਜਾਂਦੇ ਹਾਂ ਅਸੀਂ ਖਾਲਸਾ ਰਾਜ ਦੀ ਗੱਲ ਕਰ ਲਈਏ ਜੋ ਅਸੀਂ ਆਪਣੀ ਹਿਸਟਰੀ ਨੂੰ ਜੇਕਰ ਲੋਕਾਂ ਸਾਹਮਣੇ ਦੱਸਣਾ ਹੀ ਸ਼ੁਰੂ ਕਰ ਦਈਏ ਤਾਂ ਫਿਰ ਵੀ ਅਸੀਂ ਵੱਖਵਾਦੀ ਹੋ ਜਾਂਦੇ ਹਾਂ ਇਹ ਪੋਲਿਸੀਆਂ ਨੇ ਉਹਨਾਂ ਦੀਆਂ ਬਟ ਹੈਰਾਨੀ ਉਦੋਂ ਹੁੰਦੀ ਹੈ ਕਿ ਜਦੋਂ ਸਾਡੇ ਵਿੱਚੋਂ ਹੀ ਸਾਡੀਆਂ ਲੱਤਾਂ ਖਿੱਚਣ ਵਾਲੇ ਸਾਨੂੰ ਬਹੁਤ ਮਿਲ ਜਾਣਗੇ ਜੀ
ਹਾਂਜੀ ਬਿਲਕੁਲ ਜੀ ਜਿਹੜੀਆਂ ਇਹ ਗੱਲਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਇਹਨਾਂ ਦੇ ਬਕਾਇਦਾ ਮਕਸਦ ਹੁੰਦੇ ਨੇ। ਹਮੇਸ਼ਾ ਤੋਂ ਹੀ ਜਦੋਂ ਆਪਾਂ ਕੋਈ ਵੀ ਮੁੱਦਾ ਚੁੱਕਦੇ ਹਾਂ, ਇਹਨਾਂ ਵਿਦੇਸ਼ਾਂ ਦੇ ਵਿੱਚ ਵੀ ਆਪਾਂ ਜਦੋਂ ਆਪਣੇ ਕੁਛ ਗੱਲ ਕਰਦੇ ਹਾਂ, ਕੁਝ ਆਪਣੀ ਕੌਮੀਅਤ ਦੇ ਪੱਧਰ ਦੀ ਗੱਲ ਕਰਦੇ ਹਾਂ, ਤਾਂ ਬਕਾਇਦਾ ਸਾਨੂੰ ਉਸ ਪਾਸੇ ਵੱਲ ਇਹ ਗੱਲ ਲੈ ਕੇ ਜਾਂਦੀ ਹੈ ਕਿ ਸਾਡੀ ਜਿਹੜੀ ਆਪਣੀ ਇੱਕ ਹੋਂਦ ਸੀ, ਅਸੀਂ ਉਸ ਨੂੰ ਬਚਾਈ ਰੱਖਣ ਦਾ ਯਤਨ ਕਰਦੇ ਪਏ ਹਾਂ। ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਉਹ ਸਮਾਂ ਸੀ ਜਦੋਂ ਸਿੱਖ ਕੌਮ ਨੇ ਇਹ ਦਰਸਾਇਆ ਕਿ ਉਹ ਦੁਨੀਆਂ ਦੇ ਵਿੱਚ ਰਾਜ ਭਾਗ ਕਰ ਸਕਦੇ ਨੇ ਅਤੇ ਬਹੁਤ ਵਧੀਆ ਢੰਗ ਨਾਲ ਕਰ ਸਕਦੇ ਨੇ। ਅਤੇ ਇਹ ਇੱਕ ਮਨੋਵਿਗਿਆਨਕ ਇੱਕ ਇਹ ਹੁੰਦਾ ਹੈ ਕਿ ਜਿਵੇਂ ਅੱਜ ਅਕਸਰ ਹੀ ਤੁਸੀਂ ਪੰਜਾਬ ਦੇ ਵਿੱਚ ਗੱਲ ਕਰੋ ਤਾਂ ਪੰਜਾਬ ਦੇ ਵਿੱਚੋਂ ਸਿੱਖ ਜਿਹੜਾ ਇਤਿਹਾਸ ਹੈ ਉਸ ਨੂੰ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ ਆ। ਤੁਹਾਨੂੰ ਸਿੱਖ ਰਾਜ ਦੇ ਜਰਨੈਲਾਂ ਦੀ ਗੱਲ ਘੱਟ ਨਜ਼ਰ ਆਵੇਗੀ, ਪਰ ਉਸ ਤੋਂ ਪਹਿਲਾਂ ਜਿਹੜੇ ਪੋਰਸ ਦੀ ਲੜਾਈ ਜੋ ਸਿਕੰਦਰ ਦੇ ਨਾਲ ਹੋਈ ਸੀ ਉਸ ਦੇ ਬਾਰੇ ਅੱਜ ਕੱਲ੍ਹ ਜ਼ਿਆਦਾ ਲੇਖ ਮਿਲਣਗੇ। ਇਹ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਇਹ ਸਾਰਾ ਕੁਛ ਬਦਲਿਆ। ਇਹ ਤਕਰੀਬਨ 1980 ਕੁ ਤੱਕ ਇਹ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੇ ਸਿੱਖ ਕੌਮ ਦੀ ਜਿਹੜੀ ਗੱਲ ਹੁੰਦੀ ਸੀ, ਸਿੱਖ ਕੌਮ ਦੇ ਜਰਨੈਲਾਂ ਦੀ ਗੱਲ ਹੁੰਦੀ ਸੀ, ਨਾਵਲ ਵੀ ਕੁਝ ਇਹੋ ਜਿਹੇ ਹੁੰਦੇ ਸੀ ਤੇ ਸ਼ਾਹ ਮੁਹੰਮਦ ਦੀਆਂ ਵਾਰਾਂ ਵੀ ਅਕਸਰ ਸਾਡੇ ਸਿਲੇਬਸ ਦੇ ਵਿੱਚ ਹੁੰਦੀਆਂ ਸੀ, ਪਰ ਹੌਲੀ ਹੌਲੀ ਉਹਨਾਂ ਨੂੰ ਪਾਸੇ ਕੀਤਾ ਗਿਆ ਤੇ ਹੌਲੀ ਹੌਲੀ ਜਿਹੜਾ ਸਿੱਖ ਰਾਜ ਦੀ ਜਿਹੜਾ ਇੱਕ ਲੰਮਾ ਸਮਾਂ ਤਕਰੀਬਨ 500 ਸਾਲ ਤੋਂ ਵੱਧ ਜਿਹੜਾ ਸਿੱਖ ਕੌਮ ਨੇ ਆਪਣੀ ਧਾਂਕ ਜਮਾ ਕੇ ਰੱਖੀ ਪੰਜਾਬ ਦੇ ਵਿੱਚ, ਉਸ ਇਤਿਹਾਸ ਨੂੰ ਹੌਲੀ ਹੌਲੀ ਪੰਜਾਬ ਦੇ ਇਤਿਹਾਸ ਵਿੱਚੋਂ ਖਤਮ ਕੀਤਾ ਜਾ ਰਿਹਾ ਆ। ਤੇ ਸਾਡਾ ਧਿਆਨ ਉਹਨਾਂ ਮਸਲਿਆਂ ਵੱਲ ਘਟਿਆ ਤੇ ਜਿਹੜਾ ਆਪਸੀ ਲੜਾਈ ਵੱਲ ਆਪਣਾ ਥੋੜਾ ਧਿਆਨ ਜ਼ਿਆਦਾ ਆ। ਇਸ ਦੇ ਕਾਰਨ ਭਾਵੇਂ ਕੁਝ ਵੀ ਹੋਣ, ਜਿਹੜੇ ਸਿੱਟੇ ਨੇ ਉਹ ਕੌਮ ਲਈ ਬੜੇ ਘਾਤਕ ਨਿਕਲਣਗੇ। ਜੇ ਆਪਾਂ ਆਪਸ ਦੇ ਵਿੱਚ ਲੜਦੇ ਰਹੇ ਤਾਂ ਜਿਹੜਾ ਕੰਮ ਸਮੇਂ ਦੀ ਸਰਕਾਰ ਚਾਹੁੰਦੀ ਹੈ ਕਿ ਸਾਡੇ ਵਿੱਚੋਂ ਸਾਡੀ ਆਪਣੀ ਹੋਂਦ ਖਤਮ ਹੋ ਜਾਵੇ, ਉਹ ਕੰਮ ਉਹਨਾਂ ਲਈ ਬੜਾ ਸੁਖਾਲਾ ਹੋਵੇਗਾ। ਤੇ ਇਹ ਬੜੇ ਯੋਜਨਾਬੱਧ, ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਿ ਉਹਨਾਂ ਦੇ ਆਪਣੇ ਜਿਹੜੇ ਜੋ ਵੀ ਉਹਨਾਂ ਦਾ ਇਤਿਹਾਸ ਹੈ ਉਸ ਨੂੰ ਉਹ ਦੱਸਣ। ਬਕਾਇਦਾ ਜੋ ਮਹਾਰਾਸ਼ਟਰ ਦੇ ਵਿੱਚ ਮਰਾਠਿਆਂ ਦਾ ਇਤਿਹਾਸ ਹੈ, ਜੋ ਰਾਜਸਥਾਨ ਦੇ ਵਿੱਚ ਰਾਜਪੂਤਾਂ ਦਾ ਇਤਿਹਾਸ ਹੈ, ਉਹ ਆਪਣੇ ਇਤਿਹਾਸ ਉਹਨਾਂ ਨੂੰ ਬੰਗਾਲੀਆਂ ਦੇ ਵਿੱਚ ਜੋ ਬੰਗਾਲ ਵਾਲਿਆਂ ਦਾ ਆ, ਸਾਊਥ ਦੇ ਵਿੱਚ ਤਮਿਲ ਟਾਈਗਰਸ ਜੋ ਵੀ ਨੇ ਉਹਨਾਂ ਦਾ ਆਪਣਾ ਇਤਿਹਾਸ ਹੈ, ਸਾਨੂੰ ਉਸ 'ਤੇ ਕੋਈ ਇਤਰਾਜ਼ ਨਹੀਂ। ਪਰ ਪੰਜਾਬ ਦੇ ਵਿੱਚੋਂ ਜਦੋਂ ਸਾਡੇ ਇਤਿਹਾਸ ਨੂੰ ਗੰਧਲਾ ਕੀਤਾ ਜਾਂਦਾ ਹੈ ਤਾਂ ਬਕਾਇਦਾ ਜਿਹੜਾ ਇਹ ਇੱਕ ਜ਼ਰੂਰ ਇਸ ਬਾਰੇ ਆਪਾਂ ਨੂੰ ਸੋਚਣਾ ਪਵੇਗਾ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ। ਅੱਜ ਵੀ ਤੁਸੀਂ ਦੇਖ ਲਓ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਉੱਤੇ ਕਿੰਨੇ ਕੁ ਲੇਖ ਤੁਹਾਨੂੰ ਇਹ ਮੁਲਾਂਕਣ ਕਰਦੇ ਮਿਲਣਗੇ ਕਿ ਸਿੱਖ ਰਾਜ ਕਿਵੇਂ ਗਿਆ ਅਤੇ ਅਜੋਕੇ ਜੋ ਸਿੱਖ ਕੌਮ ਦੇ ਹਾਲਾਤ ਨੇ ਪੰਜਾਬ ਦੇ ਵਿੱਚ ਉਹ ਕਿੰਨੇ ਕਿਸ ਤਰੀਕੇ ਦੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਢੰਗ ਦੇ ਨਾਲ ਹੋਣਗੇ। ਕੁਝ ਕੁ ਸਮਾਂ ਪਹਿਲਾਂ ਅਜਿਹੇ ਵਿਚਾਰ ਚੱਲਦੇ ਹੁੰਦੇ ਸੀ ਜਦੋਂ ਸਾਰੇ ਜਣੇ ਬਹਿ ਕੇ ਬੈਠ ਕੇ ਜਿਹੜਾ ਉਸ ਉੱਤੇ ਵਿਚਾਰ ਚਰਚਾ ਕਰਦੇ ਹੁੰਦੇ ਸੀ, ਪਰ ਹੌਲੀ ਹੌਲੀ ਜਿਹੜੀ ਉਹ ਰੀਤ ਹੈ ਉਹ ਖਤਮ ਹੁੰਦੀ ਗਈ ਅਤੇ ਅੱਜ ਹਾਲਾਤ ਇਹ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਉੱਤੇ ਬਹੁਤ ਘੱਟ ਆਪਾਂ ਨੂੰ ਕੋਈ ਪ੍ਰੋਗਰਾਮ ਦੇਖਣ ਨੂੰ ਮਿਲਦਾ ਅਤੇ ਬਹੁਤ ਘੱਟ ਲੇਖ ਨੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਜਾਂ ਸਿੱਖ ਰਾਜ ਦੇ ਬਾਰੇ ਲਿਖਣ ਨੂੰ ਮਿਲਦੇ ਨੇ। ਅਤੇ ਬਕਾਇਦਾ ਪੰਜਾਬ ਨੇ ਆਪਣੀ ਵੱਖਰੀ ਹੋਂਦ ਬਚਾਈ ਰੱਖਣ ਦੇ ਲਈ 1947 ਦੇ ਵਿੱਚ ਵੱਖਰੀ ਜੱਦੋ ਜਹਿਦ ਕੀਤੀ, ਪਰ ਦੇਖੋ ਜਿਹੜਾ ਪੰਜਾਬ ਦਾ ਰਾਜ ਲੱਦਾਖ ਤੋਂ ਲੈ ਕੇ ਉੱਧਰ ਕਾਬਲ ਕੰਧਾਰ ਅਤੇ ਮੁਲਤਾਨ ਇੱਧਰੋਂ ਦਿੱਲੀ ਤੱਕ ਵੀ ਇਹ ਰਾਜ ਸੀ, ਉਹ ਹੌਲੀ ਹੌਲੀ ਕਿਵੇਂ ਜਿਵੇਂ ਖਤਮ ਹੁੰਦਾ ਗਿਆ ਅਤੇ ਅੱਜ ਜਿਹੜਾ ਪੰਜਾਬ ਕਿੰਨਾ ਛੋਟਾ ਜਿਹਾ ਰਹਿ ਗਿਆ ਆ, ਸਿਰਫ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਜੇ ਆਪਾਂ ਕਹੀਏ ਦਸਵਾਂ ਹਿੱਸਾ ਵੀ ਨਹੀਂ ਰਹਿ ਗਿਆ। ਤਾਂ ਬਕਾਇਦਾ ਇਹ ਜਿਹੜੇ ਇਹਨਾਂ ਚੀਜ਼ਾਂ ਵੱਲ ਆਪਾਂ ਨੂੰ ਸੋਚਣਾ ਪਵੇਗਾ ਕਿ ਆਉਣ ਵਾਲਾ ਭਵਿੱਖ ਪੰਜਾਬ ਦਾ ਕੀ ਹੋਵੇਗਾ। ਅੱਜ ਵੀ ਚੁਣੌਤੀਆਂ ਪੰਜਾਬ ਨੂੰ ਪੂਰੀਆਂ ਨੇ, ਪੰਜਾਬ ਦੇ ਕੋਲ ਆਪਣੀ ਕੋਈ ਰਾਜਧਾਨੀ ਨਹੀਂ, ਚੰਡੀਗੜ੍ਹ ਭਾਵੇਂ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਪਰ ਉਹ ਇੱਕ ਸਾਂਝੀ ਰਾਜਧਾਨੀ ਬਣਾ ਕੇ ਰੱਖ ਦਿੱਤੀ ਗਈ ਅਤੇ ਪੰਜਾਬ ਦੇ ਕੋਲ ਆਪਣੀ ਇੱਕ ਰਾਜਧਾਨੀ ਵੀ ਨਹੀਂ। ਹੋ ਸਕਦਾ ਕਿ ਇਹ ਕੋਈ ਚਾਲ ਹੋਵੇ ਕਿ ਜਿਹੜੀ ਇੱਕ ਪੱਕੀ ਰਾਜਧਾਨੀ ਨਾ ਦੇਣਾ, ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਪੰਜਾਬ ਰਾਜ ਦੀ ਹੋਂਦ ਹੀ ਖਤਮ ਕਰ ਦਿੱਤੀ ਜਾਵੇ ਤੇ ਜਿਹੜਾ ਜਦੋਂ ਪੰਜਾਬ ਰਾਜ ਦੀ ਜੇ ਹੋਂਦ ਖਤਮ ਹੋ ਗਈ ਤਾਂ ਜੋ ਇਤਿਹਾਸ ਤਾਂ ਫਿਰ ਕਿਸ ਨੇ ਵਿਚਾਰਨਾ ਹੈ ਤੇ ਕੀ ਇਸ ਦੇ ਸਿੱਟੇ ਨਿਕਲਣਗੇ। ਪਰ ਚਲੋ ਜਿੰਨਾ ਕੁ ਚਿਰ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਜ਼ਰੂਰ ਇਸ ਪਾਸੇ ਵੱਲ ਸਾਰੇ ਜਣੇ ਧਿਆਨ ਦੇਈਏ ਤੇ ਵਿਚਾਰ ਕਰੀਏ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕਿਹੜੀਆਂ ਗਲਤੀਆਂ ਕੀਤੀਆਂ ਸਿੱਖ ਕੌਮ ਦੇ ਜਿਹੜੇ ਜਰਨੈਲਾਂ ਨੇ। ਸਾਡੀ ਸਮਝ ਦੇ ਮੁਤਾਬਕ ਸਭ ਤੋਂ ਵੱਡੀ ਗਲਤੀ ਇਹ ਸੀ ਜਿਹੜਾ ਉਹਨਾਂ ਨੇ ਰਾਜ ਭਾਗ ਦੇ ਵਿੱਚੋਂ ਆਪਣੀ ਜਿਹੜੀ ਹੋਂਦ ਖਤਮ ਕਰ ਦਿੱਤੀ, ਜਿਹੜਾ ਬਿਲਕੁਲ ਉਹੋ ਜਿਹਾ ਵਰਤਾਰਾ ਸੀ ਜਿਵੇਂ 1947 ਦੇ ਵਿੱਚ ਅੰਗਰੇਜ਼ ਹਕੂਮਤ ਦੇ ਕਹਿਣ ਦੇ ਬਾਵਜੂਦ ਸਿੱਖ ਕੌਮ ਦੇ ਆਗੂਆਂ ਨੇ ਆਪਣੀ ਇੱਕ ਵੱਖਰੀ ਹੋਂਦ ਖਤਮ ਕਰ ਦਿੱਤੀ ਸੀ, ਆਪਣਾ ਵੱਖਰਾ ਰਾਜ ਲੈਣ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ। ਇਹੋ ਜਿਹਾ ਹੀ ਉਸ ਸਮੇਂ ਦੇ ਜਰਨੈਲਾਂ ਨੇ ਕੀਤਾ, ਸਿੱਖ ਕੌਮ ਦੇ ਜਰਨੈਲਾਂ ਨੇ, ਭਾਵੇਂ ਕਿ ਜਿਹੜਾ ਸ਼ਾਹੀ ਘਰਾਣੇ ਦੇ ਉੱਤੇ ਜਿਹੜਾ ਡੋਗਰਿਆਂ ਦਾ ਕਬਜ਼ਾ ਸੀ, ਪਰ ਫਿਰ ਵੀ ਮਹਾਰਾਣੀ ਜਿੰਦ ਕੌਰ ਵਰਗੀਆਂ ਉੱਥੇ ਜਾਂ ਉਹਨਾਂ ਦੇ ਨਾਲ ਜਿੰਦ ਕੌਰ ਦੇ ਸਾਥੀ ਉਹ ਚਾਹੁੰਦੇ ਸੀ ਕਿ ਸਿੱਖ ਰਾਜ ਕਾਇਮ ਰਹੇ ਤੇ ਕਿਤੇ ਨਾ ਕਿਤੇ ਇਹ ਜਿਹੜੀ ਇੱਕ ਦੂਸਰੇ ਦੇ ਨਾਲ ਸਲਾਹ ਮਸ਼ਵਰਾ ਦੀ ਘਾਟ ਕਰਕੇ ਜਿਹੜੇ ਸਿੱਖ ਜਰਨੈਲ ਨੇ ਉਹ ਬਾਅਦ ਦੇ ਵਿੱਚ ਭਾਵੇਂ ਸ਼ਾਮ ਸਿੰਘ ਜੀ ਅਟਾਰੀ ਵਾਲੇ ਉਹ ਸਭਰਾਵਾਂ ਦੀ ਜੰਗ ਉਹਨਾਂ ਨੇ ਜ਼ਰੂਰ ਲੜੀ, ਪਰ ਉਹਨਾਂ ਦਾ ਬਾਕੀ ਜਰਨੈਲਾਂ ਦੇ ਨਾਲ ਕੋਈ ਐਡਾ ਖਾਸ ਰਾਬਤਾ ਨਾ ਰਹਿਣ ਕਰਕੇ ਉਹ ਇਕੱਲੇ ਰਹਿ ਗਏ ਉਸ ਸਭਰਾਵਾਂ ਦੀ ਜੰਗ ਦੇ ਵਿੱਚ ਤੇ ਜਿਸ ਦਾ ਸਿੱਧਾ ਫਾਇਦਾ ਚੱਕਿਆ ਅੰਗਰੇਜ਼ ਹਕੂਮਤ ਨੇ ਤੇ ਡੋਗਰੇ ਤਾਂ ਪਹਿਲਾਂ ਹੀ ਇਸ ਚਾਲ ਤੇ ਬੈਠੇ ਸੀ ਤੇ ਹੌਲੀ ਹੌਲੀ ਜਿਹੜਾ ਇਹ ਸਿੱਖ ਰਾਜ, ਕਿਉਂਕਿ ਜਦੋਂ ਜਰਨੈਲਾਂ ਦਾ ਇਸ ਪਾਸੇ ਧਿਆਨ ਨਾ ਰਿਹਾ ਤਾਂ ਹੌਲੀ ਹੌਲੀ ਡੋਗਰਿਆਂ ਨੂੰ ਮੈਦਾਨ ਖੁੱਲ੍ਹਾ ਮਿਲਿਆ ਤੇ ਉਸਦਾ ਉਹਨਾਂ ਨੇ ਫਾਇਦਾ ਬਿਲਕੁਲ ਪੂਰਾ ਚੱਕਿਆ, ਜੋ ਕਿ 1947 ਦੇ ਵਿੱਚ ਵੀ ਬਕਾਇਦਾ ਇਹ ਕੁਝ ਹੀ ਸਾਡੇ ਨਾਲ ਹੋਇਆ ਤੇ ਅੱਜ ਵੀ ਘਾਟ ਰੜਕਦੀ ਰਹਿੰਦੀ ਹੈ ਕਿ ਕੋਈ ਇਹੋ ਜਿਹਾ ਸਾਨੂੰ ਕੋਈ ਲੀਡਰ ਮਿਲੇ ਜਿਹੜਾ ਬਕਾਇਦਾ ਇਹਨਾਂ ਚੀਜ਼ਾਂ ਵੱਲ ਧਿਆਨ ਦੇਵੇ ਤੇ ਕੋਈ ਸਹੀ ਸੇਧ ਦੇਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਦਾ ਭਵਿੱਖ ਬਚਾ ਸਕੀਏ।
ਹਾਂਜੀ, ਪਰ ਇਹਦੇ ਨਾਲ ਹੀ ਹੋਰ ਵੀ ਕਈ ਜਿਹੜੀਆਂ ਵਿਚਾਰਾਂ ਸਾਡੇ ਸਾਹਮਣੇ ਆ ਜਾਂਦੀਆਂ ਨੇ, ਖੜ ਜਾਂਦੀਆਂ ਨੇ। ਇਹ ਵਿਸ਼ਾ ਇੱਦਾਂ ਦਾ ਕਿ ਇਹਨੂੰ ਆਪਾਂ ਜਿੰਨੀ ਮਰਜ਼ੀ ਇਹ 'ਤੇ ਗੱਲ ਕਰ ਲਈ ਉਨੀ ਥੋੜ੍ਹੀ ਹੈ, ਕਿਉਂਕਿ ਇਹ ਸਾਡਾ ਇਕੱਲਿਆਂ ਦਾ ਵਿਸ਼ਾ ਨਹੀਂ ਹੈ, ਇਹ ਸਾਡੇ ਹਰੇਕ ਉਸ ਪੰਜਾਬੀ ਦਾ ਹੈ ਜਿਹੜਾ ਜੂਣਾ ਚਾਹੁੰਦਾ ਹੈ ਅਣਖ ਦੇ ਨਾਲ, ਜਿਹੜਾ ਜੂਣਾ ਚਾਹੁੰਦਾ ਹੈ ਅਣਖ ਦੇ ਨਾਲ ਅਤੇ ਮਰਨਾ ਚਾਹੁੰਦਾ ਅਣਖ ਦੇ ਨਾਲ। ਉਹ ਹਰੇਕ ਪੰਜਾਬੀ ਦਾ ਇਹ ਦਰਦ ਹੈ, ਉਹ ਦੁੱਖ ਹੈ, ਜਿਹੜਾ ਆਪਣੇ ਲਈ ਜੂਣਾ ਚਾਹੁੰਦਾ ਅਤੇ ਆਪਣੇ ਲਈ ਮਰਨਾ ਚਾਹੁੰਦਾ। ਇਹ ਗੱਲ ਵੱਖਰੀ ਹੈ ਕਿ ਅੱਜ ਸਾਨੂੰ ਡਿਵਾਈਡ ਕਰ ਦਿੱਤਾ ਗਿਆ, ਅੱਜ ਸਾਨੂੰ ਗਰੁੱਪਬਾਜ਼ੀ ਦੇ ਵਿੱਚ ਪਾ ਦਿੱਤਾ ਗਿਆ, ਅੱਜ ਸਾਨੂੰ ਪਾੜ ਦਿੱਤਾ ਗਿਆ ਹੈ, ਅਤੇ ਅਸੀਂ ਵੀ ਉਸ ਮੁਹਿੰਮ ਦਾ ਬੜੇ ਸੌਖੇ ਤਰੀਕੇ ਦੇ ਨਾਲ ਹੀ ਸ਼ਿਕਾਰ ਹੋ ਗਏ ਹਾਂ। ਖੈਰ, ਜੇਕਰ ਅਸੀਂ ਸਿੱਖ ਰਾਜ ਦੀਆਂ ਗੱਲਾਂ ਕਰੀਏ, ਕਿੱਥੇ ਕਾਬਲ ਕੰਧਾਰ ਹੈ ਅਤੇ ਕਿੱਥੇ ਲਾਲ ਦੇਖ ਹੈ, ਜਿਹਦਾ ਅੱਜ ਵੀ ਚਾਈਨਾ ਦੇ ਬਾਰਡਰ ਦੇ ਉੱਤੇ ਘੁਸਪੈਠ ਹੁੰਦੀ ਹੈ, ਉਹ ਏਰੀਏ ਦੀ ਮੈਂ ਗੱਲ ਕਰਦਾ। ਉਹ ਏਰੀਏ ਦੇ ਉੱਤੇ ਕਿਸੇ ਟਾਈਮ ਖਾਲਸਾਈ ਨਿਸ਼ਾਨ ਸਾਹਿਬ ਝੁਲਦੇ ਸਨ ਅਤੇ ਤਿੱਬਤ ਦਾ ਏਰੀਆ ਖਾਲਸਾ ਰਾਜ ਦੀਆਂ ਉਹ ਨਿਸ਼ਾਨੀਆਂ ਕਿੱਥੋਂ ਕਿੱਥੋਂ ਸ਼ੁਰੂ ਕੀਤਾ। ਜੇਕਰ ਅਸੀਂ ਆਪਣੇ ਇਤਿਹਾਸ ਨੂੰ ਬਾਖੂਬੀ ਦੇਖਣਾ ਹੋਵੇ, ਉਹਨੂੰ ਚੰਗੀ ਤਰ੍ਹਾਂ ਅਸੀਂ ਉੱਤੇ ਅਧਿਐਨ ਕਰੀਏ ਤੇ ਸਾਨੂੰ ਕਿੰਨਾ ਵੱਡਾ ਜਿਹੜਾ ਹੈ, ਕਿੰਨਾ ਵੱਡਾ ਸਾਨੂੰ ਉਹਦੇ 'ਤੇ ਟੱਕਰ ਲੈਣੀ ਪਈ, ਕਿੰਨਾ ਵੱਡਾ ਸਾਨੂੰ ਕੰਮ ਕਰਨਾ ਪਿਆ, ਤਦ ਜਾ ਕੇ ਅਸੀਂ ਰਾਜ ਭਾਗ ਦੇ ਮਾਲਕ ਬਣੇ। ਤੇ ਪਰ ਉਹ ਕੌਡੀਆਂ ਦੇ ਭਾਅ ਨਲਾਇਕ ਲੀਡਰਾਂ ਦੀਆਂ ਗਲਤੀਆਂ ਦੇ ਕਾਰਨ ਜਦੋਂ ਵੀ ਟਾਈਮ ਮਿਲਿਆ, ਜਦੋਂ ਵੀ ਇੱਕ ਵਕਤ ਮਿਲਿਆ, ਜਦੋਂ ਇੱਕ ਸਮਾਂ ਆਇਆ, ਅਸੀਂ ਉਸ ਖਾਲਸੇ ਰਾਜ ਦੀ ਮੰਗ ਹੀ ਨਹੀਂ ਕਰ ਸਕੇ, ਡਿਮਾਂਡ ਹੀ ਨਹੀਂ ਰੱਖੀ ਅੱਗੇ। ਨਹੀਂ ਤਾਂ ਆਹ ਸਾਡੇ ਹਾਲ ਜਿਹੜੇ ਅੱਜ ਨੇ ਇਹ ਹੋਣੇ ਨਹੀਂ ਸੀ। ਫੈਕਟਰੀਆਂ ਦੇ ਮਾਲਕ ਤਾਂ ਅਸੀਂ ਬਹੁਤ ਬਣ ਜਾਣਾ ਸੀ, ਪਰ ਸਾਡੀਆਂ ਪੱਗਾਂ ਸਾਡੀਆਂ ਇੱਜ਼ਤਾਂ ਨਹੀਂ ਸੀ ਰੋਲਣੀਆਂ। ਅਸੀਂ ਆਪਣੀਆਂ ਕੋਠੀਆਂ, ਕਿਉਂਕਿ ਕਹਿੰਦੇ ਇਨਸਾਨ ਲਾਲਚ ਬਸ ਹੋ ਜਾਂਦਾ ਨਾ, ਜਦੋਂ ਕੌਮ ਦਾ ਲੀਡਰ ਆਪਣੇ ਪੇਟ ਦੀ ਸੋਚਣ ਲੱਗ ਪਵੇ ਫਿਰ ਉਹ ਲੀਡਰ ਨਹੀਂ ਰਹਿ ਜਾਂਦਾ। ਇਸੇ ਕਰਕੇ ਤਾਂ ਕਹਾਵਤ ਬਣੀ ਹੈ, ਜਦੋਂ ਆਪਣੇ ਆਪ ਨੂੰ ਕੋਈ ਲੀਡਰ ਕਹਾਉਣ ਲੱਗ ਪਵੇ ਫਿਰ ਉਹਦੇ ਤੋਂ ਕੌਮ ਦਾ ਭਲਾ ਨਾ ਮੰਗੇ, ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਹੀ ਭਲਾ ਕਰੂ। ਇਹਦੇ 1947 ਦੀ ਵੰਡ ਤੋਂ ਵੰਡ ਦੇ ਦੌਰਾਨ ਸਾਨੂੰ ਇੱਕ ਗੱਲ ਤਾਂ ਸਮਝ ਆਈ ਹੈ ਕਿ ਬਲਦੇਵ ਸਿੰਘ ਤੇ ਮਾਸਟਰ ਤਾਰਾ ਸਿੰਘ ਤੇ ਉਹਦੀ ਜੁੰਡਲੀ ਨੇ ਜੋ ਕੌਮ ਦੇ ਨਾਲ ਧਰੋਹ ਕੀਤਾ ਹੈ ਉਹਦਾ ਜਿਹੜਾ ਖਮਿਆਜ਼ਾ ਅੱਜ ਵੀ ਕੌਮ ਭੁਗਤਦੀ ਹੈ ਅੱਜ ਵੀ ਕੌਮ ਭੁਗਤਦੀ ਪਈ ਹੈ ਅਸੀਂ ਮੰਗ ਕੀ ਰੱਖ ਸਕਦੇ ਹਾਂ ਸਾਨੂੰ ਤਾਂ ਆਪਣਾ ਦੁੱਖੜਾ ਵੀ ਨਹੀਂ ਦੱਸਿਆ ਜਾਣ ਦਿੱਤਾ ਜਾਂਦਾ ਜੇਕਰ ਕਿਤੇ ਅਸੀਂ ਦੁੱਖ ਵੀ ਦੱਸਦੇ ਹਾਂ ਤਾਂ ਸਾਨੂੰ ਤਾਂ ਵੀ ਮਾਰਿਆ ਜਾਂਦਾ ਸਾਨੂੰ ਤਾਂ ਵੀ ਖਪਾਇਆ ਜਾਂਦਾ ਹਰੇਕ ਤਰੀਕ ਜਿਹੜੇ ਵਾਅਦੇ ਜਿਹੜੇ ਪ੍ਰੋਮਿਸ ਸਾਡੇ ਨਾਲ ਹੋਏ ਸਾਨੂੰ ਕਿੱਥੇ ਆ ਗੱਲ ਇਹ ਵੀ ਇਹ ਗੱਲਾਂ ਜਿਹੜੀਆਂ ਧੁਖਦੀਆਂ ਰਹਿਣੀਆਂ ਇਹ ਧੁਖਦੀਆਂ ਰਹਿਣੀਆਂ ਹਾਂ ਠੀਕ ਹੈ ਅਸੀਂ ਦੇਸ਼ ਤੋਂ ਉੱਠੇ ਹਾਂ ਜਿਹਨੂੰ ਅਸੀਂ ਦੇਸ਼ ਸਮਝਦੇ ਹਾਂ ਬਟ ਉਸ ਦੇਸ਼ ਦੇ ਵਾਸੀਆਂ ਨੇ ਕਦੇ ਸਾਨੂੰ ਦੇਸ਼ ਵਾਸੀ ਮੰਨਿਆ ਰੋਜ਼ ਸਾਡੀਆਂ ਕੰਨਾਂ ਦੇ ਵਿੱਚ ਪੁੱਠੇ ਸਿੱਧੇ ਨਾਅਰੇ ਸਾਨੂੰ ਸੁਣਨ ਨੂੰ ਮਿਲਦੇ ਆ ਕੋਈ ਸਾਨੂੰ ਪਾਕਿਸਤਾਨ ਦਾ ਏਜੰਟ ਦੱਸੀ ਜਾਂਦਾ ਤੇ ਕੋਈ ਕਿਸੇ ਦਾ ਏਜੰਟ ਦੱਸੀ ਜਾਂਦਾ ਤੇ ਜੇਕਰ ਕਿਤੇ ਅਸੀਂ ਕੋਈ ਗੱਲ ਕਰਦੇ ਹਾਂ ਫਿਰ ਵੱਖਵਾਦੀ ਆ ਇਹ ਦੇਸ਼ ਧਰੋਈ ਆ ਤੇ ਜੇਕਰ ਆਜ਼ਾਦੀ ਦੀ ਲੜਾਈ ਦੇ ਵਿੱਚ ਸਾਡੀਆਂ ਮੱਲਾਂ ਦੇਖਣੀਆਂ ਹੋਣ ਤੇ ਸਾਰਿਆਂ ਤੋਂ ਉੱਤੇ ਆ ਇਹਨਾਂ ਅੱਤਵਾਦੀਆਂ ਦੀਆਂ ਤੇ ਇਹਨਾਂ ਦੇਸ਼ ਧਰੋਈਆਂ ਦੀਆਂ ਤੇ ਖਮਿਆਜ਼ੇ ਦੇ ਵਿੱਚ ਸਾਨੂੰ ਦਿੱਤਾ ਕਿ ਇਹੀ ਤੋਹਫੇ ਦਿੱਤੇ ਤੁਸਾਂ 9 ਮਾਸ ਦਾ ਰਿਸ਼ਤੇ ਦਾ ਜਿਹੜਾ ਤੁਸੀਂ ਵਾਸਤਾ ਪਾਇਆ ਸੀ ਉਹ ਕਿੱਥੇ ਹੈ ਉਹਨੂੰ ਨਿਭਾਉਂਦੇ ਕਿਉਂ ਨਹੀਂ ਸਿੱਖ ਸਿਰਫ ਤੁਹਾਨੂੰ ਲੰਗਰ ਛਕਾਈ ਜਾਣ ਜਦੋਂ ਕੋਈ ਭੀੜ ਬਣਦੀ ਹੈ ਉਦੋਂ ਠੀਕ ਹੈ ਜਦੋਂ ਕਿਤੇ ਸਿੱਖ ਕਿਸੇ ਪਲੇਟਫਾਰਮ ਦੇ ਉੱਤੇ ਜਾ ਕੇ ਆਪਣੀ ਕੋਈ ਗੱਲ ਕਰਨੀ ਚਾਹੇ ਉੱਥੇ ਫਿਰ ਉਹ ਨਹੀਂ ਤੁਹਾਨੂੰ ਪਸੰਦ ਨਹੀਂ ਸਿਰਫ ਤਾਂ ਸਿਰਫ ਇਹ ਇੱਕ ਕਹਿਣ ਦੀਆਂ ਗੱਲਾਂ ਹੋਰ ਹੈ ਅਤੇ ਕਰਨ ਦੀਆਂ ਹੋਰ ਆ ਬਟ ਆਪਣੇ ਇਤਿਹਾਸ ਨੂੰ ਪੜ੍ਹੋ ਵਿਚਾਰੋ ਆਪਣੇ ਪੁਰਖਿਆਂ ਦੀ ਕੀਤੀ ਹੋਈ ਕੁਰਬਾਨੀ ਨੂੰ ਜੋ ਉਹਨਾਂ ਨੇ ਸਾਨੂੰ ਮਹਿਲ ਬਣਾ ਕੇ ਦਿੱਤੇ ਹੈ ਉਹਨਾਂ ਦਾ ਸੁਪਨਾ ਤਾਂ ਲਈ ਸਕਦੇ ਹਾਂ ਮਿਲੇ ਨਾ ਮਿਲੇ ਗੱਲ ਵੱਖਰੀ ਹੈ ਅਸੀਂ ਸੁਪਨਾ ਤਾਂ ਲੈ ਸਕਦੇ ਕਿ ਨਹੀਂ ਜੇਕਰ ਉਹ ਸੁਪਨੇ ਦੀ ਗੱਲ ਹੈ ਲੈਣਾ ਚਾਹੀਦਾ ਯਹੂਦੀਆਂ ਦੀਆਂ ਤਾਂ ਅਸੀਂ ਬਹੁਤ ਗੱਲਾਂ ਕਰਦੇ ਹਾਂ ਯਹੂਦੀਆਂ ਦੇ ਪਿੱਛੇ ਅੱਜ ਕੱਲ੍ਹ ਦੁਨੀਆਂ ਖੜ੍ਹੀ ਹੈ ਕਿਉਂਕਿ ਉਹਨਾਂ ਨੇ ਦੁਨੀਆਂ ਨੂੰ ਦੱਸਿਆ ਕਿ ਕਿੱਦਾਂ ਇਹਨਾਂ ਲੁੰਬੀ ਨਾਟੀਆਂ ਨੂੰ ਚਲਾਉਣਾ ਇਹਨਾਂ ਕਿੱਦਾਂ ਨੂੰ ਇਹਨਾਂ ਨੂੰ ਨਕੇਲ ਪਾਉਣੀ ਹੈ ਅਤੇ ਉਹ ਆਪ ਲੁੰਬੀ ਨਾਟੀ ਬਣੇ ਅੱਜ ਸਰਕਾਰਾਂ ਨਿਊਜ਼ੀਲੈਂਡ ਦੀ ਸਰਕਾਰ ਜਾਂ ਹੋਰ ਜਿੰਨੀਆਂ ਸਰਕਾਰਾਂ ਬਾਹਰ ਦੀਆਂ ਜਿੰਨੀਆਂ ਵੀ ਆ ਜਿੰਨਾ ਤੰਤਰ ਹੈ ਵਰਲਡ ਬੈਂਕ ਤੱਕ ਜਿਹੜਾ ਹੈ ਉਹ ਉਹਨਾਂ ਦੇ ਇਸ਼ਾਰਿਆਂ 'ਤੇ ਨੱਚਦਾ ਹੈ ਜੇ ਮੈਂ ਇਹਦੇ ਵਿੱਚ ਗਲਤ ਹਾਂ ਤਾਂ ਗੂਗਲ 'ਤੇ ਜਾ ਕੇ ਇੰਟਰਨੈਟ ਦੇ ਰਾਹੀਂ ਤੁਸੀਂ ਸਰਚ ਮਾਰ ਕੇ ਪਤਾ ਕੱਢ ਲਿਓ ਬਈ ਫੇਰ ਪਤਾ ਲੱਗ ਜੂ ਵੱਡੇ ਬੈਂਕਰ ਕੌਣ ਨੇ ਅੱਜ ਵੱਡੀਆਂ ਬੈਂਕਾਂ ਦੇ ਮਾਲਕ ਕੌਣ ਨੇ ਤੁਹਾਨੂੰ ਟਕਾ ਟਕਾ ਦਿੰਦੇ ਕੌਣ ਨੇ ਉਹਦੇ ਪਿੱਛੇ ਕੀ ਚੱਲਦਾ ਹੈ ਜਾ ਕੇ ਵੇਖ ਲਿਓ ਸਰਚ ਮਾਰ ਲਿਓ ਫਿਰ ਪਤਾ ਲੱਗਣਾ ਅਤੇ ਅਸੀਂ ਅਸੀਂ ਕੀ ਕੀਤਾ ਅਸੀਂ ਸਿਰਫ ਤਾਂ ਸਿਰਫ ਆਪਣਿਆਂ ਜਰਨੈਲਾਂ ਨੂੰ ਆਪਣਿਆਂ ਆਪਣੇ ਰਾਜੇ ਨੂੰ ਆਪਣਿਆਂ ਸਿੱਖਾਂ ਨੂੰ ਉਹਨਾਂ ਦੇ ਕੀਤੇ ਹੋਏ ਕੰਮ ਵੀ ਨਹੀਂ ਅਸੀਂ ਤਾਂ ਦੱਸ ਸਕੇ ਲੋਕਾਂ ਨੂੰ ਹੋਰ ਅਸੀਂ ਕੀ ਦੱਸਣਾ ਦੁਨੀਆ ਸਭ ਤੋਂ ਵੱਡਾ ਜਿਹੜਾ ਔਖਾ ਕੰਮ ਹੈ ਅਫਗਾਨਿਸਤਾਨ ਨੂੰ ਸਰ ਕਰਨਾ ਸੀ ਦੁਨੀਆ ਦੀ ਮੰਨੀ ਪ੍ਰਮੰਨੀ ਤਾਕਤ ਜਿਹੜੀ ਹੈ ਉੱਥੇ ਗੋਡੇ ਟੇਕ ਆਈ ਹੈ ਯੂਨਾਈਟਿਡ ਸਟੇਟ ਆਫ ਅਮੈਰੀਕਾ ਟੇਕੇ ਕਿ ਨਹੀਂ ਗੋਡੇ ਅਤੇ ਉਹਦੇ ਨਾਲ ਹੀ ਜਦੋਂ ਥੋੜ੍ਹਾ ਜਿਹਾ ਤੁਸੀਂ ਦੂਜੇ ਪਾਸੇ ਨੂੰ ਰੁੱਖ ਕਰਦੇ ਹੋ ਅਤੇ ਫਿਰ ਤੁਹਾਨੂੰ ਕਿਲ੍ਹਾ ਦਿਖਦਾ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਬੰਨ ਲਾ ਦਿੱਤਾ ਸੀ ਕਹਿੰਦਾ ਆ ਕੇ ਤਾਂ ਦੇਖੋ ਅੱਜ ਵੀ ਦੁਨੀਆ ਦੇ ਜਰਨੈਲਾਂ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਰਿਸਪੈਕਟ ਦੇ ਨਾਲ ਉਹਦੇ 'ਤੇ ਡਿਬੇਟ ਕੀਤੀ ਜਾਂਦੀ ਹੈ ਉਹਦੇ ਕੀਤਿਆਂ ਹੋਏ ਕੰਮਾਂ ਨੂੰ ਸਲਾਹਿਆ ਜਾਂਦਾ ਹੈ ਅਤੇ ਫਿਰ ਅਸੀਂ ਉਸ ਹਰੀ ਸਿੰਘ ਨਲੂਏ ਦੇ ਨਲੂਏ ਜਰਨੈਲ ਨੂੰ ਕਿੰਨਾ ਕੁ ਯਾਦ ਕਰਦੇ ਹਾਂ ਕਿੰਨਾ ਕੁ ਉਸ ਸੱਚੇ ਸਿੱਖ ਦੀ ਜਿਹੜੀ ਕੀਤੀ ਹੋਈ ਕੁਰਬਾਨੀ ਉਹਨੂੰ ਕਿੰਨਾ ਕੁ ਡਿਸਕਸ਼ਨ ਦੇ ਰੂਪ ਦੇ ਵਿੱਚ ਅਸੀਂ ਵਿਚਾਰਾਂ ਦੇ ਰੂਪ ਦੇ ਵਿੱਚ ਇੱਕ ਦੂਜੇ ਤੱਕ ਪਹੁੰਚਦਾ ਕਰਦੇ ਹਾਂ ਨਹੀਂ ਕਰਦੇ ਸੋ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ 27 ਜੂਨ 1848 ਨੂੰ ਇਸ ਫਾਨੀ ਦੁਨੀਆ ਨੂੰ ਸਿੱਖਾਂ ਦਾ ਥੰਮ ਜਿਹੜਾ ਸੀ ਉਹ ਇੱਕ ਤਰ੍ਹਾਂ ਨਾਲ ਮੈਂ ਕਹਿ ਸਕਦਾ ਥੰਮ ਡਿੱਗ ਪਿਆ ਸੀ ਸਿੱਖਾਂ ਦਾ। ਸਿੱਖ ਰਾਜ ਦੀਆਂ ਨੀਹਾਂ ਜਿਹੜੀਆਂ ਸਨ ਉਹ ਡਿੱਗ ਗਈਆਂ ਸਨ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਨਾਲ। ਅਤੇ 28 ਜੂਨ ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਤੋਂ ਬਾਅਦ ਕਹਿੰਦੇ ਲਾਹੌਰ ਦੇ ਵਿੱਚ ਲੋਕਾਂ ਨੇ ਚੁੱਲ੍ਹਿਆਂ ਦੇ ਵਿੱਚ ਅੱਗ ਨਹੀਂ ਬਾਲੀ ਸੀ, ਇਹ ਦੇਖੋ ਫਿਰ ਕਿੱਦਾਂ ਦਾ ਰਾਜਾ ਹੋ, ਕਿਹੋ ਜਿਹਾ ਰਾਜਾ ਹੋ, ਕਿਹੋ ਜਿਹਾ ਰਾਜ ਭਾਗ ਦਿੱਤਾ ਹੋ ਉਸਨੇ, ਸਾਨੂੰ ਦੇਖਣਾ ਪੈਣਾ, ਸੋਚਣਾ ਪੈਣਾ। ਸਾਡਾ ਸਮਾਂ ਜਿਹੜਾ ਉਹ ਤਕਰੀਬਨ ਨੇੜੇ ਹੀ ਜਾ ਪਹੁੰਚਿਆ ਹੈ ਅਤੇ ਇਹੋ ਜਿਹੀਆਂ ਗੱਲਾਂ ਇਹੋ ਜਿਹੀਆਂ ਵਿਚਾਰਾਂ ਹਰੇਕ ਹਫ਼ਤੇ ਅਸੀਂ ਤੁਹਾਡੇ ਨਾਲ ਲੈ ਕੇ ਸਾਂਝ ਪਾਉਂਦੇ ਹਾਂ। ਆਉਣ ਵਾਲੇ ਦਿਨਾਂ ਵਿੱਚ ਇਸੇ ਤਰ੍ਹਾਂ ਫਿਰ ਗੁਰੂ ਨੇ ਕਿਰਪਾ ਕੀਤੀ, ਗੁਰੂ ਨੇ ਮਿਹਰ ਕੀਤੀ ਤਾਂ ਤੁਹਾਡੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਸੋ ਉਮੀਦ ਕਰਦੇ ਹਾਂ ਤੁਹਾਡੇ ਨਾਲ ਅਸੀਂ ਜਿੰਨੀ ਕੁ ਵੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਤੱਥਾਂ ਦੇ ਆਧਾਰ 'ਤੇ ਔਰ ਸਹੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੁਹਾਨੂੰ ਵਧੀਆ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿੰਨਾ ਕੁ ਸਾਨੂੰ ਗੁਰੂ ਨੇ ਮੱਤ ਦਿੱਤੀ ਉਹਦੇ ਮੁਤਾਬਕ। ਜੇਕਰ ਕਿਤੇ ਅਸੀਂ ਗਲਤ ਹੋਈਏ ਜਾਂ ਕਿਤੇ ਮਿਸਲੀਡ ਕੀਤਾ ਹੋਵੇ ਕਿਸੇ ਨੂੰ ਤਾਂ ਜ਼ਰੂਰ ਆਪਣਾ ਕਮੈਂਟ ਕਰਕੇ ਵੀਡੀਓ ਦੇ ਰਾਹੀਂ ਤੁਸੀਂ ਆਪਣੇ ਸੁਝਾਅ ਸਾਨੂੰ ਦੇ ਸਕਦੇ ਹੋ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧੀਆ ਤਰੀਕੇ ਨਾਲ ਤੁਹਾਡੇ ਨਾਲ ਗੱਲਬਾਤ ਦਾ ਵਿਸ਼ਾ ਜਿਹੜਾ ਹੈ ਉਹ ਸਾਂਝ ਪਾਉਣ ਦੇ ਲਈ ਤੁਹਾਡੇ ਨਾਲ ਆ ਸਕੀਏ ਜੀ। ਹਾਂਜੀ, ਸੋ ਇੱਥੇ ਹੀ ਅੱਜ ਦੇ ਜਿਹੜੇ ਪ੍ਰੋਗਰਾਮ ਦੀ ਹੈ ਸਮਾਪਤੀ ਕਰਦੇ ਹਾਂ। ਸੋ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
I am not afraid of 100 lions led by a sheep, but I am afraid of 100 sheep led by a lion. Main 900 babbar sheran to nahi darda jinna di agwai ik bhed kardi hove, par main 900 bhedan to zarur darda jinna di agwai ik sher karda hove. I'm not afraid of 100 sheep. afraid of 100 lions led by a sheep. But I am afraid of 100 sheep led by a lion. ਮੈਂ ਉਹਨਾਂ 100 ਬੱਬਰ ਸ਼ੇਰਾਂ ਤੋਂ ਨਹੀਂ ਡਰਦਾ ਜਿਨ੍ਹਾਂ ਦੀ ਅਗਵਾਈ ਇੱਕ ਭੇਡ ਕਰਦੀ ਹੋਵੇ ਪਰ ਮੈਂ ਉਹਨਾਂ 100 ਭੇਡਾਂ ਤੋਂ ਜ਼ਰੂਰ ਡਰਦਾ ਜਿਨ੍ਹਾਂ ਦੀ ਅਗਵਾਈ ਇੱਕ ਸ਼ੇਰ ਕਰਦਾ ਹੋਵੇ